ਚੁੜੀ ਛੱਡਦੇ ਸੀ ਉਹਨੂੰ ਚੁੜੀਆਂ ਕਿਹਾ ਮਹਾਰਾਜ ਨਾ
ਨਾਨਕ ਚੁੜੀਆਂ ਸੁੱਚੀਆਂ ਜੇ ਪਾਰ ਜਾਣੇ ਕੋਰੇ
ਉਹ ਕੋਈ ਚੁਲੀ ਭਰਨੀ ਸਿੱਖ ਉਹ ਚੁਲੀ ਸੁੱਚੀ ਹੈ ਜਿਹਨੂੰ ਚੁਲੀ ਭਰਨੀ ਆਉਂਦੀ ਹੈ ਕੀ ਭਰਨਾ ਹੈ ਅੱਗੇ ਦੱਸਣਗੇ ਮਹਾਰਾਜ
ਨਾਨਕ ਚੁੜੀਆਂ ਸੁੱਚੀਆਂ
ਕੀ ਕਰ ਪਹਿਲਾਂ ਗਿਆਨ ਦੀ ਚੁਲੀ ਲੈ ਬਾਣੀ ਚ ਜੋ ਗਿਆਨ ਹੈ ਉਹਦੇ ਨਾਲ ਸੁਰਤ ਜੋੜ ਉਹ ਹੈ ਪਹਿਲੀ ਚੁਲੀ
ਸੁਰਤ ਚੁਲੀ ਗਿਆਨ ਕੀ ਸੁਰਤ ਚੁਲੀ ਗਿਆਨ
ਉਹ ਬਾਣੀ ਦਾ ਗਿਆਨ ਤੇ ਲੈਣਾ ਨੀ ਉਹਦਾ ਪਾਠ ਹੀ ਕਰੀ ਜਾਣਾ ਉਹ ਮਹਾਰਾਜ ਕਹਿੰਦੇ ਇਸ ਬਾਣੀ ਦੀ ਚੁੜੀ ਭਾਰ ਗਿਆਨ ਦੀ
ਚੁੜੀ ਚੁੜੀ
ਗੁਰੂ ਅਮਰਦਾਸ ਸਾਹਿਬ ਇਸ ਸਲੋਕ ਤੇ ਮੋਹਰ ਲਾ ਦਿੰਦੇ ਨੇ ਆਪਣੀ ਜ਼ਿੰਦਗੀ 100 ਸਾਲ ਤੱਕ ਜੀ ਕੇ ਕਹਿੰਦੇ ਹੈ
ਗੁਰਮੁਖ ਬੁੱਢੇ ਨਾ ਥੀਏ ਜਿਨ ਅੰਦਰ ਸੁਰਤ ਗਿਆਨ ਗੁਰਮੁਖ ਬੁੱਢੇ ਨਾ ਥੀਏ ਜਿਨ ਅੰਦਰ ਸੁਰਤ ਗਿਆਨ
ਭਲੇ ਅਮਰਦਾਸ
ਗੁਰਤੇ
ਭਲੇ
ਉਪਮਾ ਤੋਹੇ ਬਣ ਆਏ ਤੇਰੀ ਉਪਮਾ ਤੋਹੇ ਬਣ ਆਏ
ਭਲੇ ਅਮਰਦਾਸ
ਗੁਣ ਤੇ
ਭਲੇ ਅਮਰਦਾਸ
ਗੁਣ ਤੇ
ਇਹ ਗੁਰਮੁਖ ਬੁੱਢੇ ਨਾ ਥੀਏ
ਜਿਨ ਅੰਦਰ ਸੁਰਤ ਗਿਆਨ ਹੈ ਗੁਰਮੁਖ ਬੁੱਢੇ ਨਾ ਥੀਏ ਜਿਨ ਅੰਦਰ ਸੁਰਤ ਗਿਆਨ
ਕਿਉਂ ਮਹੱਲੇ ਪਹਿਲੇ ਦੀ ਪੋਥੀ ਚੋਂ ਗੁਰੂ ਅਮਰਦਾਸ ਸਾਹਿਬ ਨੇ ਪੜਿਆ ਸੀ
ਸੁਰਤੇ ਚੁਲੀ ਗਿਆਨ ਕੀ
ਗਾਫਲ ਗਿਆਨ ਦਹੂਣਿਆ ਗੁਰਬਿਨ ਗਿਆਨ ਨਾ ਪਾਲ
ਇਹ ਗਾਫਲ ਗਿਆਨ ਦਹੂਣਿਆ ਗੁਰਬਿਨ ਗਿਆਨ ਨਾ ਪਾਲ
ਇਹ ਕੁੰਬੇ ਬੱਦਾ ਜਲ ਰਹੇ
ਜਲ ਬਿਨ ਕੁੰਬਨਾ ਹੋਏ
ਗਿਆਨ ਕਾ ਬੱਦਾ ਮਨ ਰਹੇ
ਇਹ ਗੁਰਬਿਨ ਗਿਆਨ ਨਾ ਹੋਏ ਸੁਰਤੇ ਚੁਲੀ ਗਿਆਨ ਕੀ ਸੁਰਤੇ
ਗੁਰ ਤੇ ਗਿਆਨ ਪਾਇਆ ਹੱਥ ਖੜਗ ਕਰਾਰਾ
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 ਸਿੱਖੀ ਨੂੰ ਹੁਣ ਖੜਗ ਫੜਨ ਦੀ ਲੋੜ ਨਹੀਂ ਹੈ ਇਹ ਦੋਵਾਂ ਗੁਰੂਆਂ ਨੇ ਖੜਗ ਚਲਾਈ ਸੀ ਬਾਕੀ ਤੇ ਸਾਰਿਆਂ ਨੇ ਕਿਹੜੀ ਖੜਗ ਫੜੀ ਸੀ
ਗੁਰ ਤੇ ਗਿਆਨ ਪਾਇਆ ਹੱਥ ਖੜਗ ਕਰਾਰਾ ਗੁਰ ਤੇ ਗਿਆਨ ਪਾਇਆ ਹੱਥ ਖੜਗ ਕਰਾਰਾ
ਬਾਹਮਣਵਾਦ ਦੇ ਇੰਨੇ ਭਰਮ ਪੈ ਚੁੱਕੇ ਨੇ ਸਿੱਖੀ ਨੂੰ ਸਿੱਖੀ ਚ ਇੱਕ ਵੈਕਿਊਮ ਕ੍ਰੀਏਟ ਹੋ ਚੁੱਕਾ ਕਿਸੇ ਸਿੱਖ ਨੂੰ ਪਤਾ ਨਹੀਂ ਲੱਗਦਾ ਵੀ ਸਾਡੇ ਸਿੱਖੀ ਹੈ ਕੀ ਹੈ
ਅਸੀਂ ਕਰਨਾ ਕੀ ਹੈ? ਹਰ ਸਿੱਖ ਬੌਂਦਲਿਆ ਫਿਰਦਾ, ਜਿੱਦਾਂ ਖੋਤਾ ਧੁੰਦ 'ਚ ਦੇਖਦਾ ਨਾ, ਧੁੰਦ ਪਈ ਹੋਏ ਖੋਤਾ ਕਦੀ ਐਂ ਕਦੀ ਐਂ, ਉਹਨੂੰ ਪਤਾ ਨਹੀਂ ਲੱਗਦਾ ਕਿਹੜਾ ਰਾਹ ਕੀ ਹੈ। ਅਸੀਂ ਭਰਮਾਂ ਦੀ ਧੁੰਦ ਪਈ ਹੈ, ਉਹ ਬਾਣੀ ਦੇ ਗਿਆਨ ਨਾਲ ਉਹ ਧੁੰਦ ਹਟਣੀ ਹੈ। ਕਿਉਂਕਿ ਮਹਾਰਾਜ ਨੇ ਇੱਕੋ ਹੀ ਸਾਨੂੰ ਖੜਗ ਦਿੱਤੀ ਹੈ, ਇਸ ਵੇਲੇ ਖੜਗ ਚਲਾਉਣ ਦੀ ਲੋੜ ਨਹੀਂ ਹੈ, ਹਰ ਇੱਕ ਨੂੰ ਗਿਆਨ ਦੀ ਖੜਗ ਫੜਨੀ ਪੈਣੀ ਸਿੱਖ ਨੂੰ, ਤਾਂ ਜਾ ਕੇ ਜਿਹੜੇ ਪੰਜਾਬ 'ਚ ਸਭ ਤੋਂ ਜ਼ਿਆਦਾ ਰਾਧਾ ਸਵਾਮੀ ਹੋ ਰਹੇ ਨੇ ਸਿੱਖ, ਉਹ ਹਟਣੇ ਨੇ। ਸਭ ਤੋਂ ਜ਼ਿਆਦਾ ਨਾਮ ਧਾਰੀਏ ਜਾਂ ਸਭ ਸਾਹਮਣੇ ਗੁਰੂ ਨਾਨਕ ਦੇ ਪੂਰੇ ਸਤਿਗੁਰੂ ਦੇ ਮੁਕਾਬਲੇ 'ਤੇ ਦੇਹਾਂ 'ਚ ਸਤਿਗੁਰੂ ਮੰਨੀ ਫਿਰਦੇ ਨੇ। ਆਹ ਨਾਮ ਰਾਧਾ ਸਵਾਮੀਆਂ ਦਾ ਜਿਹੜਾ ਮੁੰਡਾ ਜਿਹਾ ਹੁਣ ਗੁਰੂ ਬੈਠਾ ਹੈ ਨਾ, ਇਹਦੀ ਮੈਂ ਹਿਸਟਰੀ ਕਦੀ ਫੇਰ ਫੋਲੂੰਗਾ, ਹਾਲੀ ਮੈਂ ਇੰਨੀ ਦੱਸਦਾ ਐਡਵਾਂਸ, ਸਭ ਤੋਂ ਵੱਡਾ ਵੋਮੇਨਾਈਜ਼ਰ ਹੈ, ਸਭ ਤੋਂ ਵੱਡਾ ਬਦ ਚਲਨ ਮੁੰਡਾ ਹੈ, ਸਭ ਤੋਂ ਵੱਡਾ ਸਿਗਰਟ ਪੀਣ ਵਾਲਾ, ਸਭ ਤੋਂ ਵੱਡਾ ਤੰਬਾਕੂ ਪੀਣ ਵਾਲਾ, ਸਭ ਤੋਂ ਵੱਡਾ ਜੂਏਬਾਜ਼, ਸਭ ਤੋਂ ਵੱਡਾ ਬੋਲੀਆਂ ਦੇਣ ਵਾਲਾ, ਔਰ ਉਹਦੇ ਰਿਸ਼ਤੇਦਾਰਾਂ ਨਾਲ ਆਣ ਕੇ ਮੈਨੂੰ ਡਾਇਰੀ ਦੇ ਵਿੱਚ ਟੇਪਾਂ ਰਿਕਾਰਡ ਕਰਾ ਦਿੱਤੀਆਂ ਵੀ ਇਸ ਲੜਕਾ ਜਿਹੜਾ ਸਤਿਗੁਰੂ ਬਣੀ ਫਿਰਦਾ ਹੁਣ, ਔਰ ਜਿਹੜਾ ਵਸੀਅਤ ਨਾਲ ਬਣਿਆ ਹੈ, ਔਰ ਜਿਹੜਾ ਰਾਧਾ ਸਵਾਮੀਆਂ ਦਾ ਸਾਰਾ ਵੱਡਾ ਸਤਿਗੁਰੂ ਬਣੀਏ ਫਿਰਦਾ ਹੈ, ਆਲੇ ਦਰਜੇ ਦਾ ਬਦਮਾਸ਼ ਬੰਦਾ ਹੈ। ਮੈਂ ਡੰਕੇ ਦੀ ਜ਼ੋਰ ਨਾ ਕਹਾਂਗਾ, ਝੂਠਾ ਹੋਏ ਤਾਂ ਮੈਨੂੰ ਆਣ ਕੇ ਫੜੋ, ਮੈਂ ਨਿੰਦਿਆ ਨਹੀਂ ਕਰ ਰਿਹਾ, ਪਰ ਮੈਂ ਉਹ ਚੀਜ਼ਾਂ ਰਿਕਾਰਡ ਕਰਾ ਰਿਹਾ ਹਾਂ ਗੱਜ ਵੱਜ ਕੇ, ਵੀ ਜੇ ਕਿਸੇ ਨੂੰ ਭੁਲੇਖਾ ਹੋਵੇ ਤਾਂ ਮੇਰੇ ਕੋਲੋਂ ਆਣ ਕੇ ਸਾਰੇ ਪਰੂਫ ਲੈ ਸਕਦਾ ਹੈ, ਉਹਨਾਂ ਦੇ ਰਿਸ਼ਤੇਦਾਰਾਂ ਨਾਲ ਮਿਲਾ ਦੂੰ, ਉਹਦੀ ਸਾਰੀ ਮੈਂ ਬਾਇਓਗ੍ਰਾਫੀ, ਉਹਦੀ ਹਿਸਟਰੀ, ਜਿਹੜਾ ਹੁਣ ਗੁਰੂ ਵਸੀਅਤ ਨਾਲ ਬਣਿਆ ਹੈ, ਕਦੀ ਗੁਰੂ ਵਸੀਅਤ ਨਾਲ ਨਹੀਂ ਸੀ ਬਣਦੇ ਹੁੰਦੇ, ਉਹ ਐਡਾ ਵੱਡਾ ਡੇਰਾ। ਔਰ ਪੰਜਾਬ ਦੇ ਸਿੱਖ, ਸਾਨੂੰ ਰੋਣਾ ਆਉਂਦਾ ਹੈ, ਸਿੱਖ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਰਾਧਾ ਸਵਾਮੀ ਬਣਦੇ ਜਾਂਦੇ ਆ, ਔਰ ਪੂਰਾ ਸਤਿਗੁਰੂ ਬਾਬੇ ਨਾਨਕ ਨੂੰ ਇਹੋ ਜਿਹੀ ਬਾਣੀ ਛੱਡ ਕੇ ਉਹਨੂੰ ਸਤਿਗੁਰੂ ਮੰਨੀ ਫਿਰਦੇ। ਮੰਨਿਆ ਇਹਨਾਂ ਦੇ ਪਹਿਲੇ ਬਾਬਾ ਡੇਰਾ ਬਾਬਾ ਜੈਮਲ ਸਿੰਘ, ਜਿਹੜਾ ਬਾਬਾ ਜੈਮਲ ਸਿੰਘ ਸੀ ਚੰਗਾ ਤਪੱਸਵੀ ਸੀ, ਉੱਥੋਂ ਬਾਅਦ ਬਾਬੇ ਸੋਹਣ ਸਿੰਘ ਨੇ ਫਿਰ ਕਿਤਾਬਾਂ ਕਤੂਬਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਮੈਂ ਉਹਨੂੰ ਸੰਤ ਨਹੀਂ ਮੰਨਦਾ। ਉੱਥੋਂ ਅਗਲਾ ਜਿਹੜਾ ਬਾਬਾ ਜਗਤ ਸਿੰਘ ਸੀ, ਉਹ ਸਾਧੂ ਸੀ, ਐਮ ਐਸ ਸੀ ਸੀ, ਔਰ ਬੜਾ ਬੰਦਗੀ ਵਾਲਾ ਸੀ, ਉਹਨੇ ਕੋਈ ਕਿਤਾਬ ਨਹੀਂ ਲਿਖੀ, ਨਾ ਬਾਬਾ ਜੈਮਲ ਸਿੰਘ ਆ, ਇਹ ਬਾਬੇ ਸੋਹਣ ਸਿੰਘ ਦਾ ਪੁੱਤ, ਫਿਰ ਗੁਰਚਰਨ ਸਿੰਘ ਆਇਆ, ਚਰਨ ਸਿੰਘ, ਉੱਥੋਂ ਬਾਅਦ ਉਹਨੇ ਪਹਿਲਾਂ ਹੀ ਵਸੀਅਤ ਕਰ ਦਿੱਤੀ, ਇਹ ਮੁੰਡੇ ਨੇ ਪਹਿਲਾਂ ਕੇਸ ਕਟਾਏ ਸੀ, ਸਭ ਕੁਛ ਇਹਨੂੰ ਫਿਰ ਪਹਿਲਾਂ ਤਿਆਰੀ ਕੀਤੀ ਸਾਰੀ ਇਹਦੇ, ਫਿਰ ਸਾਰਾ, ਔਰ ਇਹਦੇ ਦੋਸਤ ਯਾਰਾਂ ਦੇ ਨਾਂ ਜਿਨ੍ਹਾਂ ਦੇ ਨਾਲ ਬੈਠ ਕੇ ਸਾਰਾ ਕੁਛ ਕਰਦਾ ਰਿਹਾ, ਹੁਣ ਵੀ ਸਭ ਕੁਛ ਕਰ ਰਿਹਾ ਹੈ, ਲੇਕਿਨ ਕਾਲੀਆਂ ਐਨਕਾਂ ਲਾ ਕੇ ਉੱਤੇ ਜਾ ਕੇ ਅਤੇ ਚੰਡੀਗੜ੍ਹ 'ਚ ਫਲੈਟਾਂ ਦੀਆਂ ਬੋਲੀਆਂ ਦਿੰਦਾ ਹੈ। ਤੁਹਾਨੂੰ ਅਸੀਂ ਉਹ ਢੋਲ ਦਾ ਮੈਂ ਪੋਲ ਖੋਲ ਰਿਹਾ ਹਾਂ ਵੀ ਸਿੱਖ ਨੌਜਵਾਨਾਂ ਨੂੰ ਹੋਸ਼ ਆਵੇ, ਆਪਣਾ ਵਿਰਸਾ ਸਾਂਭਣ ਅਤੇ ਆਪਣਾ ਸਤਿਗੁਰੂ ਪ੍ਰਗਟ ਕਰਨ, ਵੀ ਸਾਡਾ ਜਿਹੜੀ ਖੰਡੇ ਬਾਟੇ ਦੀ ਪੌਲ ਥਾਣੀ, ਗੁਰੂ ਗੋਬਿੰਦ ਰਾਏ ਅਰਗੇ ਨੇ ਗੋਡੇ ਟੇਕ ਦਿੱਤੇ, ਔਰ ਉਹ ਜਿਹੜਾ ਰਾਹ ਚਲਾਇਆ ਪੰਜ ਪਿਆਰੇ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ, ਉਹੀ ਰਾਹ ਬਾਬੇ ਨਾਨਕ ਦਾ ਹੈ, ਔਰ ਸਤਿਗੁਰੂ ਉਹੀ ਹੈ। ਇਸ ਕਰਕੇ ਅਸੀਂ ਇਹ ਚੀਜ਼ਾਂ ਤਾਂ ਰੋਕ ਰਹੇ ਹਾਂ ਵੀ ਇਹ ਜਿਹੜਿਆ ਸਾਨੂੰ ਬਾਣੀ ਦਾ ਗਿਆਨ ਹੈ ਨਹੀਂ, ਇਸ ਵੇਲੇ ਲੜਨ ਦੀ ਲੋੜ ਨਹੀਂ ਹੈ, ਉਹਨਾਂ ਨੂੰ ਵੀ ਪਿਆਰ ਨਾਲ ਅਸੀਂ ਨਾਲ ਰਲਾਉਣਾ ਹੈ, ਉਹਨਾਂ ਨੂੰ ਵੀ ਪਿਆਰ ਨਾਲ ਅਸੀਂ ਨਾਲ ਰਲਾਉਣਾ ਹੈ। ਉਹ ਕਿਸ ਤਰ੍ਹਾਂ, ਮੈਂ ਸਦਾ ਹੀ ਹੋਕਾ ਦੇ ਰਿਹਾ ਹਾਂ, ਸਾਡਾ ਸਿੱਖੀ ਕੀ ਹੈ? ਸਗਲ ਜਮਾਤੀ ਹੈ, ਅਸੀਂ ਕਿਸੇ ਨਾਲ ਵੈਰ ਨਹੀਂ ਕਰਨਾ, ਪਰ ਅਸੀਂ ਗਿਆਨ ਦੀ ਖੜਗ ਨਾਲ ਕਾਟ ਕਰਨੀ। ਇਸ ਵੇਲੇ ਮੌਕਾ ਉਹ ਹਰ ਸਿੱਖ ਨੌਜਵਾਨ ਨੂੰ ਬਾਣੀ ਰਾਹੀਂ ਐਜੂਕੇਟ ਹੋਣਾ ਪੈਣਾ, ਬਲਕਿ ਬੱਚਿਆਂ ਨੂੰ ਵੀ, ਸਾਨੂੰ ਸਾਰਿਆਂ ਨੂੰ ਬਾਬੇ ਨਾਨਕ ਦੀ ਬਾਣੀ ਰਾਹੀਂ ਇੱਦਾਂ ਐਜੂਕੇਟ ਹੋਣਾ ਪੈਣਾ, ਗਿਆਨ ਦਾ ਸ਼ਸਤਰ ਤੇਜ਼ ਕਰਨਾ ਪੈਣਾ, ਔਰ ਜਿਹੜੀ ਛੋਟੀ ਲੀਕ ਵੱਗੀ ਹੈ ਉਹਨੂੰ ਅਸੀਂ ਮਿਟਾਉਣਾ ਨਹੀਂ ਹੈ, ਉਹਦੇ ਲਾਗੇ ਇੱਕ ਲੰਮੀ ਲੀਕ ਕੱਢ ਦੇਣੀ ਹੈ, ਉਹ ਆਪੇ ਛੋਟੀ ਹੋ ਜਾਣੀ। ਸਿਆਣੇ ਬੰਦੇ ਕਦੀ ਲੀਕ ਮਿਟਾਉਂਦੇ ਨਹੀਂ ਹੁੰਦੇ ਪਹਿਲੇ, ਬਲਕਿ ਪਿਆਰ ਦੇ ਨਾਲ ਉਹਦੇ ਲਾਗੇ ਲੰਮੀ ਲੀਕ ਕੱਢ ਦਿੰਦੇ ਆ, ਲੈ ਭਾਈ ਆਹ ਲੀਕ ਛੋਟੀ ਆ, ਗੁਰੂ ਨਾਨਕ ਦੇ ਘਰ ਦੀ ਲੀਕ ਵੱਡੀ ਹੈ। ਉਹ ਸਾਰੇ ਹੀ ਪਿਆਰ ਨਾ ਆਪਣੇ ਨਾਲ ਰਲਾਉਣੇ ਨੇ, ਨਾਮ ਧਾਰੀਏ ਵੀ, ਇਹ ਸਾਰੇ ਜਿੰਨੇ ਹੈ, ਨਿਰੰਕਾਰੀਏ ਵੀ, ਬੁਰਾ ਕੋਈ ਨਹੀਂ ਹੈ, ਬੁਰਾ ਇਸੇ ਕਰਕੇ ਹੈ ਵੀ ਉਹ ਬਾਣੀ ਦਾ ਗਿਆਨ ਜਿਹੜਾ ਸਹੀ ਹੈ, ਜਿੱਥੇ ਸਤਿਗੁਰੂ ਦਾ ਲਫ਼ਜ਼ ਆਉਂਦਾ ਉਹ ਦੇਹ 'ਤੇ ਬਰਾ ਦਿੰਦੇ ਆ, ਬਾਕੀ ਕੋਈ ਮੰਦਾ ਨਹੀਂ, ਕੋਈ ਭੈੜਾ ਨਹੀਂ ਹੈ। ਸਾਡਾ ਤਾਂ ਇਹਦੇ ਨਾਲ ਵੀ ਜ਼ਿਆਦਾ ਬੇੜਾ ਗਰਕ ਹੈ ਸਿੱਖਾਂ ਦਾ, ਪਏ ਮਾਸ ਸ਼ਰਾਬ ਅਤੇ ਸਭ ਕੁਛ ਖਾਈ ਜਾਂਦੇ ਹੈ, ਪਰ ਉਹ ਫਿਰ ਵੀ ਲੋਕ ਧੰਨ ਹੈ ਵੀ ਜਿਹੜੇ ਬਾਣੀ ਦੇ ਆਖੇ ਲੱਗ ਕੇ ਮਾਸ ਸ਼ਰਾਬ ਤਾਂ ਨਹੀਂ ਖਾਂਦੇ, ਜੋ ਬਾਣੀ ਚੀਜ਼ ਮਨਾ। ਇਸ ਕਰਕੇ ਉਹਨਾਂ ਦੀ ਲਾਈਨ ਛੋਟੀ ਕਰਨੀ ਕੀ ਕਰਨਾ ਅਸੀਂ ਸਾਰਿਆਂ ਨੂੰ ਪਿਆਰ ਨਾਲ ਗਲਵੱਕੜੀ ਪੈ ਕੇ ਨਾਲ ਲੈ ਕੇ ਅਸੀਂ ਕੀ ਕਰਨਾ
ਗੁਰ ਤੇ ਗਿਆਨ ਪਾਇਆ ਹੱਥ ਖੜ ਕੇ ਕਰਾਰਾ ਗੁਰ ਤੇ ਗਿਆਨ ਪਾਇਆ ਹੱਥ ਖੜ ਕੇ ਕਰਾਰਾ
ਦੂਜਾ ਭਰਮ ਗੜ ਕੱਟਿਆ ਕੱਟਿਆ ਕੱਟਿਆ
ਮੋਹ ਲੋਭ ਹੰਕਾਰਾ ਭਰਮ ਘੜ ਕੱਟਿਆ ਮੋਹ ਲੋਭ ਹੰਕਾਰਾ
ਸੁਰ ਤੇ ਚੁਲੀ ਗਿਆਨ ਕੀ
ਇਹ ਸੁਰ ਤੇ ਚੁਲੀ ਗਿਆਨ ਕੀ
ਜੋਗੀ ਕਾ ਜਤ ਹੋਏ
ਇਹ ਸੁਰ ਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ
ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ
ਖੱਤਰੀ ਸ਼ਬਦੰ
ਸੂਰ ਸ਼ਬਦੰ ਸੁੰਦਰ ਸ਼ਬਦੰ ਪ੍ਰਾਕਿਤੇ
ਸਰਬ ਸ਼ਬਦੰ ਏਕ
ਸ਼ਬਦੰ
ਸਰਬ ਸ਼ਬਦੰ ਏਕ
ਸ਼ਬਦੰ
ਉਹ ਸਰਬ ਸ਼ਬਦੰ ਏਕ ਸ਼ਬਦੰ
ਜੇ ਕੋ ਜਾਣੇ ਤੇ
ਜੇ ਕੋ ਜਾਣੇ ਤੇ
ਯੋਗ ਸ਼ਬਦੰ ਗਿਆਨ ਸ਼ਬਦੰ
ਯੋਗ ਸ਼ਬਦੰ ਗਿਆਨ ਇਹ ਸੁਰ ਤੇ ਚੁਲੀ ਗਿਆਨ ਕੀ ਯੋਗੀ ਕਾ ਜਤ ਹੋਏ
ਭਾਈ ਇਹ ਗਿਆਨ ਹੀ ਯੋਗ ਹੈ ਗਿਆਨ ਹੀ ਜਤ ਹੈ ਜੇ ਤੂੰ ਗਿਆਨ ਲੈ ਗਿਆ ਬਾਣੀ ਦਾ ਜਿੱਦਾਂ ਜੋਗੀਆਂ ਦਾ ਜੱਤ ਹੈ ਵੱਡੀ ਭਾਰਾ ਗੁਣ ਤੇਰੇ ਚ ਜੱਤ ਕੀ ਹੈ ਗਿਆਨ ਲਾਉਣਾ
ਸੁਰ ਤੇ ਚੁਲੀ ਗਿਆਨ ਕੀ
ਇਹ ਜੋਗੀ ਕਾ ਜੱਤ ਹੋਵੇ
ਜਿੱਦਾਂ ਜੋਗੀ ਆਪਣੇ ਆਪ ਨੂੰ ਵੱਡਾ ਜਤੀ ਕਹਾਉਂਦਾ ਹੈ ਇਹਨੇ ਵੀ ਜੋਗੀ ਦਾ ਜੱਤ ਹੀ ਵੱਡੀ ਚੀਜ਼ ਹੈ ਨਹੀਂ ਗਿਆਨ ਵੱਡੀ ਚੀਜ਼ ਹੈ ਇਸ ਕਰਕੇ ਇਹੋ ਹੀ ਜੋਗੀ ਦਾ ਜੱਤ ਹੈ ਸਿੱਖਾਂ ਲਈ
ਜੋਗੀ ਕਾ ਜੱਤ
ਤੂੰ ਬੜਾ ਭਾਰਾ ਜੋਗੀ ਬਣ ਜਾਏਗਾ ਜੇ ਗਿਆਨ ਲੈ ਗਿਆ ਤੇ ਬੜਾ ਭਾਰਾ ਜੋਗੀ ਬਣ ਜਾਏਗਾ ਜਤੀ ਸਤੀ ਹੋ ਜਾਏਗਾ
ਸੁਰ ਤੇ ਚੁਲੀ ਗਿਆਨ ਕੀ
ਜੋਗੀ ਕਾ ਜੱਤ
ਹੋਏ ਅੱਛਾ ਭਾਈ ਤੂੰ ਅਸਲ ਬ੍ਰਾਹਮਣ ਬਣਨਾ ਤੇ ਸੰਤੋਖੀ ਬਣ ਸੈਟਿਸਫੈਕਸ਼ਨ ਸਿੱਖ ਕੁੱਲੀ ਜੁੱਲੀ ਤੇ ਗੁੱਲੀ ਦਾ ਸਵਾਲ ਰੱਖ ਵੀ ਸਿਆਲ ਨੂੰ ਪਾਲਾ ਨਾ ਲੱਗੇ ਇੱਕ ਜੁੱਲੀ ਮਿਲ ਜਾਏ ਤੇ ਖਾਣ ਨੂੰ ਗੁੱਲੀ ਮਿਲ ਜਾਏ ਰੋਟੀ ਢਿੱਡ ਭਰ ਕੇ ਮਿਲੇ ਤੇ ਕੁੱਲੀ ਉੱਤੇ ਰਹਿਣ ਨੂੰ ਥੋੜ੍ਹਾ ਜਿਹਾ ਮਕਾਨ ਹੋ ਜਾਏ ਇਹਨਾਂ ਵੀ ਫਲੈਟ ਤੇ ਫਲੈਟ ਚੜ੍ਹਦਾ ਰਿਹਾ ਤੇ ਸੰਤੋਖ ਹੀ ਤੇਰਾ ਖਤਮ ਹੋ ਜਾਏ ਉੱਧਰ ਜੁੱਲੀਆਂ ਇੰਨੀਆਂ ਬਣਾ ਲਿਆ ਵੀ ਰੱਖਣ ਨੂੰ ਹੀ ਥਾਂ ਨਾ ਹੋਵੇ ਉੱਧਰ ਤੂੰ ਇੰਨਾ ਖਾ ਪੀ ਜਾਏ ਵੀ ਖਾ ਖਾ ਕੇ ਵੱਧ ਹਜ਼ਮੀ ਕਰਾ ਲੈ ਤੇ ਆਪਣੀ ਸਿਹਤ ਹੀ ਕਰਾ ਲੈ ਉਹ ਮਹਾਰਾਜ ਕਹਿੰਦੇ ਆ
ਬ੍ਰਾਹਮਣ ਚੁਲੀ ਸੰਤ ਕੀ
ਇਹ ਬ੍ਰਾਹਮਣ ਚੁਲੀ ਸੰਤ ਕੀ ਇਹ ਗਿਰੀ ਕਾ ਸਤ ਦਾਨ
ਜਿੱਦਾਂ ਕੋਈ ਗ੍ਰਿਸਤੀ ਦਾਨ ਕਰਦਾ ਹੈ ਨਾ ਵੱਡਾ ਉਹਦਾ ਫਲ ਕੀ ਹੈ ਤੂੰ ਆਪਣਾ ਸੰਤੋਖ ਦਾ ਜੀਵਨ ਕਰ ਲੈ ਤੇ ਜੇ ਤੂੰ ਬ੍ਰਾਹਮਣ ਅਸਲ ਬਣਦਾ ਹੈ ਬ੍ਰਾਹਮਣ ਦੀ ਚੁਲੀ ਲੈਣੀ ਹੈ ਸੰਤੋਖ ਦਾ ਜੀਵਨ ਰੱਖ ਇਸ ਕਰਕੇ ਜੇ ਤੂੰ ਸੱਤ ਤੇ ਦਾਨ ਕਰਨੇ ਹੈ ਤੇ ਤੇਰਾ ਇੱਕੋ ਹੀ ਸੱਤ ਤੇ ਦਾਨ ਹੈ ਉਹ ਕੀ ਹੈ ਗਿਆਨ
ਇਹ ਬ੍ਰਾਹਮਣ ਸੰਤੋਖ ਬ੍ਰਾਹਮਣ ਚੁਲੀ ਸੰਤ ਕੀ ਇਹ ਬ੍ਰਾਹਮਣ ਚੁਲੀ ਸੰਤ ਕੀ ਇਹ ਗਿਰੀ ਕਾ ਸੱਤ ਦਾਨ
ਅੱਛਾ ਲੈ ਵੀ ਤੂੰ ਰਾਜਾ ਬਣਨਾ ਜੇ ਰਾਜਾ ਬਣਨਾ ਉਹਦੀ ਚੁਲੀ ਕੀ ਹੁੰਦੀ ਹੈ
ਰਾਜੇ
ਚੁਲੀ ਨਿਆਮ ਕੀ
ਜਸਟਿਸ ਕਰੀ
ਰਾਜੇ ਚੁਲੀ ਨਿਆਮ ਕੀ
ਰਾਜੇ
ਚੁਲੀ ਨਿਆਮ ਕੀ
ਰਾਜੇ ਚੁਲੀ ਨਿਆਮ ਕੀ
ਜੇ ਤੂੰ ਕਿਤੇ ਗੁਰਸਿੱਖਾ ਮੈਜਿਸਟਰੇਟ ਲੱਗ ਜਾਏ ਨਾ ਕਿਤੇ ਪੈਸੇ ਲੈ ਕੇ ਝੂਠੇ ਨੂੰ ਨਾ ਫਾਹੇ ਲਵਾ ਦੇਈਂ ਨਿਆਂ ਕਰੀ
ਰਾਜੇ ਚੁਲੀ ਨਿਆਮ ਕੀ
ਰਾਜੇ ਚੁਲੀ ਨਿਆਮ ਕੀ
ਰਾਜੇ
ਚੁਲੀ ਨਿਆਮ ਕੀ
ਰਾਜੇ ਚੁਲੀ ਨਿਆਮ ਕੀ
ਉਸ ਵੇਲੇ ਬਾਬੇ ਨਾਨਕ ਦੇ ਸਾਹਮਣੇ ਕੀ ਹੋ ਰਿਹਾ ਸੀ
ਕਾਜੀ ਹੋਏ ਰਿਸ਼ਵਤੀ
ਵੱਡੀ ਲੈ ਕੇ ਹੱਕ
ਗਵਾ ਕਾਜੀ ਹੋਏ ਰਿਸ਼ਵਤੀ
ਵੱਡੀ ਲੈ ਕੇ ਹੱਕ ਗਵਾਈ
ਹੇ ਰਾਜੇ
ਚੁਲੀ ਨਿਆਮ ਕੀ
ਰਾਜੇ ਚੁਲੀ ਨਿਆਮ ਕੀ
ਹੇ ਰਾਜੇ
ਚੁਲੀ ਨਿਆਮ ਕੀ
ਅੱਛਾ ਤੂੰ ਵੀ ਬਾਣੀ ਬਹੁਤ ਪੜ੍ਹਨੀ ਹੈ ਨਾ ਪਾਠ ਕਰਨੇ ਹੈ ਨਾ ਤੇ ਧਿਆਨ ਦੀ ਅਵਸਥਾ ਸਿੱਖ ਪੜ੍ਹ ਪੜ੍ਹ ਕੇ ਵੀ ਮੈਂ ਧਿਆਨ 'ਚ ਕਿੱਦਾਂ ਜਾਣਾ ਹੈ ਸੱਚ ਦਾ ਜਿਹੜਾ ਧਿਆਨ ਹੈ ਸ਼ਬਦ ਦਾ ਉਹ ਕਿੱਦਾਂ ਲੱਗਣਾ ਹੈ ਉਹ ਹੈ ਅਸਲ ਪੜ੍ਹਨਾ ਰਾਜੇ
ਚੁਲੀ ਪੜਿਆ ਸੱਚ ਪੜਿਆ ਸੱਚ ਧਿਆਨ ਹੇ ਪੜਿਆ ਸੱਚ ਧਿਆਨ ਪੜਿਆ ਨਾਹੀ ਭੇਦ
ਇਹ ਵੀ ਮਹਲੇ ਪਹਿਲੇ ਦੀ ਬਾਣੀ ਹੈ ਜੇ ਤੂੰ ਬਾਣੀ ਪੜ੍ਹਦਾ ਹੈ ਤੇ ਕਿਸੇ ਮੈਜਰਿੰਗ ਸਟਿੱਕ ਨਾ ਪੜ ਇਹਦੇ ਚੋਂ ਧਿਆਨ ਲਾਉਣਾ ਸਿੱਖਣਾ ਪਰਮਾਤਮਾ ਨਾ ਇਹਦੇ ਪੜ੍ਹਨਾ ਨਹੀਂ ਭੇਦ ਕਿੱਥੋਂ ਪਤਾ ਲੱਗਣਾ ਪੜਿਆ
ਨਾਹੀ ਭੇਦ ਹੇ ਭੇਦ ਬੁੱਝਿਆ ਪਾਵਣਾ ਹੇ ਪੜਿਆ ਨਾਹੀ ਭੇਦ ਹੇ ਭੇਦ ਬੁੱਝਿਆ ਪਾਵਣਾ
ਸਾਰਾ ਜੇ ਚੁਲੀ ਨਿਆਮ ਕੀ
ਪੜਿਆ ਸੱਚ ਧਿਆਨ
ਪਾਣੀ ਪਾਣੀ ਚੇਤਨਾ ਤੋਂ ਪਈ
ਪਾਣੀ ਚੇਤਨਾ ਤੋਂ ਪਈ
ਓਏ ਪਾਣੀ ਦੇ ਨਾਲ ਚੇਤ ਨਹੀਂ ਧੋਤਾ ਜਾਣਾ ਤੂੰ ਜਿਸਮ ਧੋ ਲਏਗਾ ਤੂੰ ਬਾਬੇ ਨਾਨਕ ਦੀ ਫਿਲਾਸਫੀ ਹੈ ਜਿੰਨਾ ਮਰਜ਼ੀ ਪਾਣੀ ਨਾਲ ਨਹਾਉਂਦਾ ਰਹਿ ਇਹਦੇ ਨਾਲ ਤੇਰਾ ਚਿੱਤ ਨਹੀਂ ਧੋਤਾ ਜਾਣਾ ਚਿੱਤ ਕਾਹਦੇ ਨਾਲ ਧੋਤਾ ਜਾਣਾ ਹੈ ਮਹੱਲਾ ਤੀਜਾ ਕਹਿੰਦਾ ਮਨ ਧੋਵੋ ਸ਼ਬਦ ਲਾਗੋ ਮਨ ਧੋਵੋ
ਮਨ ਧੋਵੋ ਸ਼ਬਦ ਲਾਗੋ
ਮਨ ਧੋਵੋ ਮਨ ਧੋਵੋ
ਸ਼ਬਦ ਲਾਗੋ ਮਨ ਧੋਵੋ
ਭਾਈ ਮਨ ਧੋਵੋ ਮਨ ਧੋਵੋ ਸ਼ਬਦ ਲਾਗੋ ਮਨ ਧੋਵੋ
ਮਨ ਧੋਵੋ ਮਨ ਧੋਵੋ ਸ਼ਬਦ ਲਾਗੋ ਮਨ
ਇਹ ਪਾਣੀ ਚੇਤਨਾ ਧੋਵਈ
ਧੋਵਈ ਪਾਣੀ
ਮੁਖ ਪੀ ਤੇਰੇ ਦੇਖ ਜਾਏ
ਮੁਖੇ ਪੀ ਤੇਰੇ ਦੇਖ ਜਾਏ
ਉਹ ਬਾਬਾ ਨਾਨਕ ਕਹਿੰਦਾ ਓਏ ਇਹਦੇ ਨਾਲ ਤੂੰ ਆਪਣੀ ਧਿਆ ਬੁਝਾ ਪਿਆਸ ਬੁਝਾ ਤੂੰ ਇਹਨੂੰ ਤੂੰ ਕਹਿੰਦਾ ਵੀ ਮੈਂ ਪਵਿੱਤਰ ਹੋ ਜਾਊਂਗਾ ਇਹਦੇ ਨਾਲ ਉਹ ਇਹਦੇ ਨਾਲ ਬਾਹਰ ਤੋਂ ਨਹਾਉਣ ਦੇ ਨਾਲ ਨਹੀਂ ਕੁਛ ਵੀ ਆਉਣਾ ਜੇ ਤੂੰ ਪੀਏਗਾ ਨਾ ਫਿਰ ਤੇਰੀ ਤਿਹ ਜਾਏਗੀ ਮੈਂ ਅਮੈਰੀਕਾ 'ਚ ਜਦੋਂ ਪਹਿਲੀ ਵਾਰੀ ਗਿਆ ਕਿਉਂਕਿ ਦਾਸ ਨੂੰ ਸਾਰੇ ਹੀ ਉੱਧਰ ਪਿਆਰ ਕਰਦੇ ਜਦੋਂ ਮੈਂ ਇੰਨੇ ਸਾਲਾਂ ਬਾਅਦ ਉੱਥੇ ਆ ਸ਼ੁਕਰ ਹੈ ਰਾਜ ਰਾਮ ਚੰਦਰ ਦਾ ਵੀ ਬਨਵਾਸ 12 ਸਾਲ ਦਾ ਸੀ ਮੈਂ 16 ਸਾਲ ਦਾ ਬਨਵਾਸ ਕੱਟ ਕੇ ਤੁਹਾਡੇ ਸਿੰਘਾਂ 'ਚ ਆਇਆ ਉਸ ਦੇਸ਼ 'ਚ ਜਦੋਂ ਮੈਂ ਪਹਿਲੀ ਵਾਰੀ ਗਿਆ ਤਾਂ ਉੱਥੇ ਸਾਰੇ ਕਈ ਜਿਹੜੇ ਨਹੀਂ ਜਾਣਦੇ ਸੀ ਉਹ ਮੈਨੂੰ ਪਹਿਲੀ ਵਾਰੀ ਨਾਲ ਦੇ ਸਿੰਘ ਲੈ ਗਏ ਕਿਸੇ ਦੇ ਘਰ ਉੱਥੇ ਜਾ ਕੇ ਨਾ ਵੀ ਉਹ ਭਾਈ ਸਾਹਿਬ ਪਟਿਆਲੇ ਵਾਲੇ ਆਏ ਉਹਨਾਂ ਨੇ ਕਦੀ ਮੈਨੂੰ ਦੇਖਿਆ ਨਹੀਂ ਸੀ, ਉੱਧਰ ਦੇ ਰਹਿੰਦੇ ਸਿਟੀਜ਼ਨ ਸਾਰੇ ਸਿੱਖ, ਉਹ ਸਾਡੇ ਪਿੰਡਾਂ ਦੇ ਸੀ ਉਹਨਾਂ ਨਾਲ, ਉਹ ਤੇ ਜੀ ਤੂੰ ਮੈਂ ਵਿੱਚ ਤਾਂ ਬੈਠਾ, ਬਾਕੀ ਉੱਥੇ ਲਿਜਾਣ ਵਾਲੇ ਸਾਰੇ ਸਿੰਘ ਵੀ ਉਹ ਮੈਂ ਬੈਠਾ ਮੇਜ ਦੇ ਉੱਤੇ ਅਤੇ ਉਹਨਾਂ ਦੇ ਲਈ ਖੋਲ੍ਹ ਲਈਆਂ ਬੋਤਲਾਂ ਕਿ ਉੱਥੇ ਵਿਸਕੀ ਬੜੀ ਐਨ ਚੱਲਦੀ ਉਹ ਸਾਰਿਆਂ ਨਾਲ ਜੀ, ਭਾਈ ਸਾਹਿਬ ਆਏ ਅੱਜ ਹੋ ਜਾਏ ਸ਼ਾਮ ਨੂੰ, ਫਿਰ ਉਹ ਸਾਰੇ ਉਹ ਆ ਗਈਆਂ ਜੀ ਬੋਤਲਾਂ, ਗਲਾਸ ਆ ਗਏ, ਸਾਰੇ ਆ ਗਏ, ਉਹ ਪਾਉਣ ਲੱਗ ਪਏ ਗਰੜ ਗਰੜ ਕਰਕੇ ਸਾਰਿਆਂ 'ਚ ਦਵਾ ਦਵ, ਉਹ ਮੈਂ ਗਿਆ ਨਹੀਂ, ਮੈਂ ਕਿਹਾ ਭਾਈ ਸਾਹਿਬ ਜੀ ਮੈਨੂੰ ਤੁਸੀਂ ਪਾਣੀ ਲਿਆ ਦਿਓ, ਗਲਾਸ 'ਚ ਪਾਣੀ ਲਿਆ ਦਿਓ, ਅਤੇ ਉਹ ਕਹਿੰਦਾ ਇਹ ਗਿਆਨੀ ਜੀ ਪਾਣੀ ਨਹਾਉਣ ਨੂੰ ਹੁੰਦਾ ਹੈ, ਪੀਣ ਲਈ ਇਹ ਚੀਜ਼ ਹੈ ਬਣਾਈ ਇਸ ਦੇਸ਼ 'ਚ, ਪਾਣੀ ਨਹਾਉਣ ਨੂੰ ਹੁੰਦਾ, ਤੋ ਮਹਾਰਾਜ ਨੇ ਇੱਥੇ ਹੂ ਬਹੂ ਦਿੱਤੀ ਏ ਮੁੱਖ ਪੀਤੇ ਤੇ ਖਿਜਾਏ, ਏ ਮੁੱਖ ਪੀਤੇ ਤੇ ਖਿਜਾਏ, ਏ ਪਾਣੀ ਚਿੱਤ ਨਾ ਤੋ ਪਈ, ਏ ਮੁੱਖ ਪੀਤੇ ਤੇ ਖਿਜਾਏ, ਪਾਣੀ ਚਿੱਤ ਨਾ ਤੋ ਪਈ। ਉਹ ਕਹਿਣ ਲੱਗੇ ਜੀ ਜੇ ਇਸ ਦੇਸ਼ 'ਚ ਆਣ ਕੇ ਵੀ ਅਸੀਂ ਪਾਣੀ ਪੀ ਲਿਆ ਤੇ ਅਸੀਂ ਕਾਹਦੇ ਅਮਰੀਕਾ ਆਏ ਹਾਂ, ਪਾਣੀ ਗਿਆਨੀ ਜੀ ਨਹਾਉਣ ਨੂੰ ਹੁੰਦਾ, ਮੈਨੂੰ ਹਮਾਰੇ ਦਾ ਸਲੋਕ ਜਾਗ ਆ ਗਿਆ, ਪਾਣੀ ਚਿੱਤ ਨਾ ਉਹ ਐਡਾ ਵੱਡਾ ਸ਼ਰਾਬੀ ਸੀ ਸਾਰਾ, ਉਹ ਇੰਨਾ ਸੁਧਰਿਆ ਫਿਰ ਨਾਲ ਬਾਣੀ ਦੇ ਲੱਗ ਕੇ ਸਾਰਾ, ਉਹ ਫਿਰ ਗੁਰੂ ਗ੍ਰੰਥ ਉੱਥੇ ਦੇ ਸ਼ਿਕਾਗੋ ਦਾ ਹੈੱਡ ਬਣ ਗਿਆ, ਗੁਰਦੁਆਰੇ ਦਾ ਪ੍ਰੈਜੀਡੈਂਟ, ਪਰ ਉਹਦੀ ਕਦੀ ਕਦੀ ਆਦਤ ਨਾ ਜਾਣੀ ਪੀਣ ਦੀ। ਮੈਂ ਉਹਨੂੰ ਕਿਹਾ ਯਾਰ ਤੂੰ ਪੀਣੋ ਹਟ ਗਿਆ, ਕਹਿੰਦਾ ਫਿਰ ਮੈਨੂੰ ਭਾਈ ਸਾਹਿਬ ਕਹਿਣ ਲੱਗ ਪਿਆ ਗਿਆਨੀ ਜੀ ਛੱਡ ਦਿੱਤਾ, ਕਿਉਂਕਿ ਦਾੜੀ ਖੁੱਲ੍ਹੀ ਵਾਲੇ ਨੂੰ ਸਰਟੀਫਿਕੇਟ ਮਿਲ ਜਾਂਦਾ ਗਿਆਨੀ ਦਾ, ਉਹਨੂੰ ਖੁੜੀ ਦਾੜੀ ਖੁੱਲ੍ਹੀ ਰੱਖੋ ਸਾਰਾ ਕੋਈ ਗਿਆਨੀ ਜੀ ਕਹਿਣਗੇ, ਭਾਵੇਂ ਗਿਆਨ ਦਾ ਇੱਕ ਅੱਖਰ ਨਾ ਆਉਂਦਾ ਹੋਵੇ। ਉਹ ਕਹਿਣ ਲੱਗਾ ਮੈਂ ਕਹਿੰਦੇ ਭਾਈ ਸਾਹਿਬ ਜੀ ਹੁਣ ਨਹੀਂ ਮੈਂ ਪੀਂਦਾ। ਮੈਂ ਕਿਹਾ ਵੀ ਅੱਛਾ ਉਹ ਬੀਅਰ ਅਤੇ ਵਾਈਨ ਦੀਆਂ ਦੁਕਾਨਾਂ ਹੁੰਦੀਆਂ ਨਾ, ਅਤੇ ਉਹ ਸਾਰੀਆਂ ਉਹ ਸ਼ਰਾਬ ਦੀ ਦੁਕਾਨ ਦੇ, ਮੈਂ ਕਿਹਾ ਅੱਛਾ ਤੂੰ ਉਹ ਸ਼ੋਪ ਦੇ ਮੋਹਰੇ ਹੁੰਦੀ ਇੱਕ ਵਾਰੀ ਲੰਘ ਕੇ ਦੱਸ ਦੇ। ਉਹ ਕਹਿੰਦਾ ਮੈਂ ਲੰਘ ਜਾਂਦਾ। ਉਹਦਾ ਨਾਂ ਸੀ ਹਰਜਾਪ ਸਿੰਘ, ਲੇਕਿਨ ਬੜਾ ਗਰਮ ਬਾਅਦ 'ਚ ਬਣ ਗਿਆ। ਉਹਦੀ ਪਹਿਲੀ ਗੱਲ ਸੁਣਾਉਣਾ, ਹਰਜਾਪ ਸਿੰਘ ਕਹਿਣ ਲੱਗਾ ਜੀ ਮੈਂ ਲੰਘ ਜਾਣਾ, ਅਤੇ ਸੰਘ ਆ ਉਹਦੀ ਜਾਤ ਸੀ ਜੱਟਾਂ ਦੀ, ਹਰਜਾਪ ਸਿੰਘ ਸੰਘ ਆ, ਬੜਾ ਤਕੜਾ ਔਰ ਬੜਾ ਪਿਆਰ ਵਾਲਾ ਸਿੱਖ ਸੀ, ਹਰ ਇੱਕ ਦੀ ਬੜੀ ਸੇਵਾ ਕਰਦਾ ਸੀ, ਪਰ ਪਿਛਲੇ ਜਨਮਾਂ ਦਾ ਕਰਮ ਭੁਗਤਣ ਲਈ ਉਹਨੂੰ ਆਹ ਬਿਮਾਰੀ ਲੱਗ ਗਈ ਸੀ। ਉਹਨੇ ਜੀ ਉਹ ਜਿਸ ਵੇਲੇ ਕਹਿੰਦੇ ਜੀ ਮੈਂ ਦੌੜ ਕੇ ਲੰਘ ਜਾਂਦਾ, ਮੈਂ ਪਰਲੇ ਬੰਨੇ ਖੜੋ ਗਿਆ। ਉਹ ਜਿਸ ਵੇਲੇ ਦੌੜ ਕੇ ਲੰਘ ਗਿਆ ਨਾ, ਕਹਿੰਦਾ ਦੇਖ ਭਾਈ ਸਾਹਿਬ ਜੀ ਮੈਂ ਲੰਘ ਗਿਆ ਨਾ। ਮੈਂ ਕਿਹਾ ਯਾਰ ਤੂੰ ਤਾਂ ਕਮਾਲ ਕਰਤੀ। ਕਹਿੰਦਾ ਫਿਰ ਇਸੇ ਖੁਸ਼ੀ 'ਚ ਹੋ ਜਾਏ ਅੱਜ ਫਿਰ। ਉਹ ਮੈਂ ਕਿਹਾ ਓ ਇਹ ਤੁਸੀਂ ਉੱਥੇ ਇੰਨਾ, ਮੈਂ ਕਿਹਾ ਪਾਣੀ ਚਿੱਤ ਨਾ ਪਈ, ਇਹ ਮੁੱਖ ਪੀਤੇ ਤੇ ਖਿਜਾਏ, ਇਹ ਪਾਣੀ ਨਾ ਤੋ ਪਈ। ਉਹ ਸ਼ਿਕਾਗੋ ਦੀ ਇਲੈਕਸ਼ਨ, ਉਹ ਐਨੂਅਲ ਇਲੈਕਸ਼ਨ ਉੱਥੇ ਦੀ, ਪ੍ਰੈਜੀਡੈਂਟ ਬਣਨਾ ਹੀ ਸਾਰਿਆਂ ਨਾਲ। ਉਹ ਮੈਂ ਵੀ ਜਾ, ਮੈਂ ਮਲਵਾਕੀ ਤੋਂ ਜਾਂਦਾ ਹੁੰਦਾ ਸੀ 100 ਮੀਲ ਤੋਂ, ਉੱਥੋਂ ਸਾਰੇ ਅਸੀਂ ਜਾ ਕੇ ਕੀਰਤਨ ਦੀਆਂ ਗੁੰਜਾਂ ਪਾਉਣੀਆਂ ਹੁੰਦੀਆਂ ਸਾਰੀਆਂ, ਸਾਰੇ ਪਿਆਰ ਦੋਨੋਂ ਪਾਰਟੀਆਂ ਮੇਰੇ ਨਾਲ ਕਰਦੀਆਂ ਸੀ। ਉਹ ਮੈਂ ਥੋੜ੍ਹਾ ਜਿਹਾ ਦੇਰ ਨਾਲ ਪਹੁੰਚਿਆ ਅਤੇ ਇਹ ਪਾਰਟੀ ਸਾਂਘੇ ਵਾਲੇ ਵੀ ਆ ਗਏ, ਆਣ ਕੇ 5-7 ਕਾਰਾਂ ਖੜੀਆਂ ਕੀਤੀਆਂ ਅਤੇ ਛੇਤੀ ਨਾਲ ਉੱਤਰ ਕੇ ਨਾ ਉਹਨਾਂ, ਉਹ ਅੰਦਰ ਕੋਈ ਲੁਕਾਉਣ ਡਿਆ ਚੀਜ਼ਾਂ। ਮੈਂ ਕਿਹਾ ਉਹ ਤੁਸੀਂ ਆਹ ਕੀ ਕਰਨੀਆਂ, ਉਹ ਤੁਸੀਂ ਇੰਨੀਆਂ ਹਾਕੀਆਂ ਕੀ ਕਰਨੀਆਂ, ਹਾਕੀਆਂ ਸਟਿੱਕਾਂ, ਹਾਕੀ ਸਟਿਕਸ। ਉਹ ਹਰ ਕਾਰ 'ਚ ਇੱਕ ਨਾ ਹਾਕੀ ਸਟਿੱਕ ਰੱਖੀ। ਉਹ ਫਲੇ ਉਹ ਯਾਰ ਤੂੰ ਕਿੰਨੀਆਂ ਫਲਾਨੇ ਨੂੰ ਵੀ ਦੇ ਦੇ ਹਾਕੀ ਸਟਿੱਕ। ਮੈਂ ਕਿਹਾ ਉਹ ਕੀ ਕਰਨੀ ਹੈ, ਕਹਿੰਦਾ ਜੀ ਅੱਜ ਇਲੈਕਸ਼ਨ ਹੈ, ਇਹਦੀ ਵੀ ਜ਼ਰੂਰਤ ਪੈਣੀ ਹੈ। ਉੱਥੋਂ ਬਾਅਦ ਫਿਰ ਮੈਂ ਕਿਹਾ ਯਾਰ ਇਹ ਬੰਦਾ ਬੜਾ ਚੰਗਾ, ਇਹਨੇ ਕਿ ਸਦੀਏ, ਫਿਰ ਮੈਨੂੰ ਬੜਾ ਪਿਆਰ ਦਿੱਤਾ ਸਾਰਾ, ਹੌਲੀ ਹੌਲੀ ਫਿਰ ਸਾਰਾ ਹਰ ਚੀਜ਼ ਆ ਗਿਆ। ਅਤੇ ਇਸ ਕਰਕੇ ਉਹ ਸ਼ਰਾਬੀ ਨਹੀਂ ਭੈੜਾ ਹੁੰਦਾ ਭਾਈ ਸਾਹਿਬ ਜੀ, ਕਿਸੇ ਨੇ ਨਫ਼ਰਤ ਨਾ ਕਰਿਆ, ਪਿਛਲੇ ਕਰਮ ਹੁੰਦੇ, ਤਰਸ ਕਰ ਗਏ ਉਹਨਾਂ ਸਿੱਖਾਂ 'ਤੇ। ਸ਼ਰਾਬੀ ਨਹੀਂ ਭੈੜਾ ਹੁੰਦਾ, ਸਾਰੀ ਸ਼ਰਾਬ ਭੈੜੀ ਹੈ। ਜਿੱਤ ਪੀਤੇ ਮਤ ਦੂਰ ਹੋਏ, ਵਰਲ ਪਏ ਵਿੱਚ ਆਏ, ਜਿੱਤ ਆਪਣਾ ਪਰਾਇਆ ਨਾ ਸੁੱਝਾਈ, ਖਸਮੋਂ ਧੱਕੇ ਖਾਏ। ਜਿੱਤ ਪੀਤੇ ਮਤ ਦੂਰ ਹੋਏ ਦਰਗੇ ਮਿਲੇ ਸਜਾਏ। ਸ਼ਰਾਬ ਪੀਣ ਵਾਲੇ ਯਾਦ ਰੱਖ ਲੈਣ, ਹਲੀ ਇੱਥੇ ਕੁਛ ਨਹੀਂ, ਹਲੀ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਹੈ, ਉਹਨਾਂ ਨੂੰ ਦਰਗਾਹ 'ਚ ਵੀ ਸਜ਼ਾ ਮਿਲੇਗੀ, ਕਿਉਂਕਿ ਤੁਖ ਝੂਠੀ ਨਹੀਂ ਹੋ ਸਕਦੀ। ਇਸ ਕਰਕੇ ਪੀਣ ਵਾਲੀ ਚੀਜ਼ ਕੀ ਮਹਾਰਾਜ ਨੇ ਦੱਸੀ ਹੈ, ਦੇਖ ਪੀਤੇ ਦੇਖ ਜਾਏ ਮੁਖੇ ਮੁੰਪੀਤੇ ਦੇਖ ਜਾਏ, ਇਹ ਪਾਣੀ ਚੇਤਨਾ ਧਰਮਈ ਮੁਖ ਪੀਤੇ ਦੇਖ ਜਾਏ, ਇਹ ਪਾਣੀ ਪਿਤਾ ਜਗਤ ਕਾ ਜਗਤ ਕਾ, ਇਹ ਪਾਣੀ ਪਿਤਾ ਜਗਤ ਕਾ, ਤੇ ਫਿਰ ਪਾਣੀ ਸਭ ਖਾਏ, ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ।
ਕਿਉਂ? ਜਿੰਨੀ ਵੈਜੀਟੇਸ਼ਨ ਹੈ, ਜਿੰਨੇ ਦਰਖਤ ਹੈ, ਜਿੰਨੇ ਪੌਦੇ ਫਲ ਦੇਣ ਵਾਲੇ, ਜ਼ਮੀਨ ਤੋਂ ਕੈਪੀਲਰੀ ਐਕਸ਼ਨ ਨਾਲ ਉੱਤੇ ਪਾਣੀ ਖਿੱਚਦੇ ਹੈ, ਉਹਨਾਂ ਰਾਹੀਂ ਫਿਰ ਫਲਾਂ 'ਚ ਪਾਣੀ ਜਾਂਦਾ ਹੈ, ਉਹ ਫਿਰ ਫਲ ਅਸੀਂ ਗਾਂ ਖਾਂਦੇ ਹੈ। ਪਾਣੀ
ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ, ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ।
ਅੱਗੇ ਪੌੜੀ ਆਈ, ਪੌੜੀ ਆਈ ਵੀ ਸਾਰੀ ਦੁਨੀਆ 'ਚ ਕੰਮ ਕਰਨ ਵਾਲਾ ਕੀ ਹੈ? ਉਹ ਹੈ ਨਾਮ ਦਾ ਸੁਣਨਾ, ਜਿਹੜਾ ਜਪਣਾ ਉਹਨੂੰ ਕੰਨਾਂ ਨਾਲ ਸੁਣਨਾ, ਅਤੇ ਜਿਹੜੇ ਸੁਣਿਆ ਦੇ ਅੰਕ ਹੈ ਜਪ ਜੀ 'ਚ ਸੁਣਿਆ, ਸਿੱਧ ਪੀਰ ਸੁਰਨਾਥ ਉਹਨਾਂ ਦੀ ਅੱਗੇ ਕਲੈਰੀਫਿਕੇਸ਼ਨ ਦਿੱਤੀ ਹੈ ਇਸ ਵਾਰ ਦੇ ਵਿੱਚ, ਇਸ ਪੌੜੀ 'ਚ, ਵੀ ਨਾ ਸੁਣਿਆ ਈਸ਼ਰ ਵਰਮਾ ਇੰਦ, ਸੁਣਿਆ ਸਿੱਧ ਪੀਰ ਸੁਰਨਾਥ। ਗੁਰੂ ਅਮਰਦਾਸ ਸਾਹਿਬ ਇਹਦੀ ਡੈਫੀਨੇਸ਼ਨ ਗਾਂ ਦੇ ਰਿਹਾ, ਇਹ ਵੀ ਬਾਣੀ ਦਾ ਸੁਣਨਾ ਨਹੀਂ ਹੈ। ਜਪਜੀ ਸਾਹਿਬ ਪੜ੍ਹ ਕੇ ਕਈ ਕਹਿੰਦੇ ਜੀ ਇਹ ਸੁਣਿਆ, ਬਾਣੀ ਵੀ ਤਾਂ ਸੁਣੀ ਦੀ ਹੈ, ਉਹ ਬਾਣੀ ਲਈ ਫਲ ਨਹੀਂ ਹੈ। ਆ ਦੇਖੋ ਐਨ ਕਲੀਅਰ ਕੀਤਾ ਇਸ ਵਾਰ ਦੇ ਵਿੱਚ ਇਸ ਪੌੜੀ ਰਾਹੀਂ ਵੀ ਕੀ ਸੁਣਨਾ, ਸਿੱਖਣਾ ਕੀਰਤਨ ਨਹੀਂ ਸੁਣਨਾ, ਬਾਣੀ ਨਹੀਂ ਸੁਣਨੀ, ਖੰਡ ਪਾਠ ਨਹੀਂ ਸੁਣਨਾ, ਕੀ ਸੁਣਨਾ?
ਨਾ ਸੁਣਿਆ ਸਭ ਸਿੱਧ ਹੈ, ਨਾ ਸੁਣਿਆ ਸਭ ਸਿੱਧ ਹੈ,
ਬਾਣੀ ਸੁਣਨ ਦਾ ਕੋਈ ਫਲ ਨਹੀਂ ਲੱਗਣਾ, ਖੰਡ ਪਾਠ ਸੁਣਨ ਦਾ ਕੋਈ ਫਲ ਨਹੀਂ ਲੱਗਣਾ, ਜੋ ਸਿੱਖੀ ਚ ਮਰਜ਼ੀ ਸੁਣੀ ਚੱਲੋ, ਹੋਰ ਗਾਉਣਾ ਵਜਾਉਣਾ ਕੀਰਤਨ ਰਹਿਣ ਸੁਭਾਈ ਭਾਵੇਂ, ਉਹਨੂੰ ਫਲ ਨਹੀਂ ਲੱਗਣਾ। ਜਿਹੜਾ ਸੁਣਿਆ ਦਾ ਅੰਕ ਹੈ, ਸੁਣਿਆ ਸਿੱਧ ਪੀਰ ਸੁਰਨਾਥ, ਉਹ ਸਿੱਧੀ ਕਾਹਦੇ ਨਾਲ ਆਉਣੀ ਹੈ? ਉਹ ਨਾਮ ਦੇ ਸੁਣਨ ਆਉਣੀ ਹੈ, ਕਿਉਂਕਿ ਆ ਪੌੜੀ ਐਨ ਉਹਦੇ ਤੋਂ ਸਿੱਧ ਤੋਂ ਸ਼ੁਰੂ ਹੁੰਦੀ।
ਨਾ ਸੁਣਿਆ ਸਿੱਧ ਹੈ,
ਇਹ ਹੈ ਜਪਜੀ ਸਾਹਿਬ ਦੀ ਟਰਾਂਸਲੇਸ਼ਨ, ਇਹ ਹੈ ਜਪਜੀ ਸਾਹਿਬ ਦਾ ਅਸਲ ਟੀਕਾ, ਇਹ ਹੈ ਜਪਜੀ ਸਾਹਿਬ ਦੀ ਉਹਨਾਂ ਪੌੜੀਆਂ ਤੇ ਮੈਂ ਕਹਿੰਦਾ ਨਹੀਂ ਹੁੰਦਾ ਅੰਕ ਨੇ, ਉਹਨਾਂ ਅੰਕਾਂ ਦਾ ਅਸਲ ਮਤਲਬ ਜੋ ਗੁਰੂ ਮਹਾਰਾਜ ਕੱਢ ਰਹੇ ਨੇ। ਇਸ ਕਰਕੇ ਉੱਥੇ ਵੀ ਸੁਣਿਆ ਸਿੱਧ, ਇੱਥੇ ਵੀ ਮਹਾਰਾਜ ਕਹਿੰਦੇ, ਪਰ ਉਹ ਸੁਣਨਾ ਕੀ ਹੈ?
ਗੁਰ ਸਿੱਖ ਸਭਾ ਦੀਖਿਆ ਕਾ ਭਾਵ,
ਮੌਲਾ ਪਹਿਲਾ,
ਸਿੱਖ ਸਭਾ ਦੀਖਿਆ ਕਾ ਭਾਵ, ਗੁਰਮੁਖ ਸੁਣਨਾ ਸਾਚਾ ਨਾਮ, ਗੁਰਮੁਖ ਸੁਣਨਾ ਸਾਚਾ ਨਾਮ।
ਹੁਣ ਮਹੱਲਾ ਪਹਿਲੇ ਦਾ ਹੀ ਬਾਣੀ ਆ, ਉਹ ਕਿੱਦਾਂ ਹੋਰ ਕੋਈ ਸੁਣਨਾ ਕਹਿ ਸਕਦਾ ਬਾਕੀ ਦਾ ਮਹੱਲਾ?
ਸਿੱਖ ਸਭਾ ਜਿਹੜੀ ਤੈਨੂੰ ਦੀਖਿਆ 'ਚ ਗੁਰਮੰਤਰ ਮਿਲਦਾ ਹੈ, ਜੋ ਅੱਖਰਾ ਸ਼ਬਦ, ਉਹਨੂੰ ਹੀ ਸੁਣਨਾ ਹੈ ਕੰਨਾਂ ਨਾਲ।
ਜੇ ਸਾਰੀ ਸੰਗਤ ਮਿਲ ਕੇ ਜਪਦੀ ਹੈ, ਤੂੰ ਨਹੀਂ ਜਪਦਾ, ਪਰ ਕੰਨਾਂ ਨਾਲ ਸੁਣ। ਜਪਣ ਨਾਲੋਂ ਸੁਣਨਾ ਬਹੁਤ ਮੁਸ਼ਕਲ ਹੈ, ਇਸੇ ਕਰਕੇ ਜਪਣ ਦੀਆਂ ਕੋਈ ਅੰਕ ਨਹੀਂ ਹੈ, ਸੁਣਿਆ ਅਤੇ ਮੰਨਿਆ ਦਾ ਅੰਕ। ਜਿਹੜਾ ਜਪਦਾ ਤੂੰ ਉਹਨੂੰ ਜਿਹੜਾ ਸੁਣਨ ਦਾ ਫਲ ਹੈ ਨਾ ਉਹ ਲਿਖਿਆ, ਜਿਹੜਾ ਜਪਣਾ ਹੈ ਉਹ ਬੜਾ ਸੌਖੀ ਚੀਜ਼ ਹੈ, ਲੇਕਿਨ ਸੁਣਨਾ ਉਹਦੇ ਨਾਲੋਂ ਮੁਸ਼ਕਲ ਹੈ। ਇਸ ਕਰਕੇ ਜਿਹੜਾ ਸੁਣਨਾ ਹੈ ਉਹਦੇ ਫਲ ਲਿਖੇ ਹੈ,
ਨਾ ਸੁਣਿਆ ਸਭ ਸਿੱਧ ਹੈ, ਨਾ ਸੁਣਿਆ ਸਭ ਸਿੱਧ ਹੈ,
ਰਿੱਧ
ਪਿੱਛੇ ਆਵੇ ਸਿਰਦ ਪਿੱਛੇ ਆਵਾ।
ਜਿਨ੍ਹਾਂ ਨੂੰ ਇਹ ਨਾਂ ਸੁਣ ਲੱਗ ਪੈਂਦਾ ਉਹਨਾਂ ਦੇ ਅੰਦਰ ਰਿਧੀਆਂ ਸਿੱਧੀਆਂ ਆ ਜਾਂਦੀਆਂ, ਐਸੀ ਕਲਾ ਵਰਤ ਜਾਂਦੀ ਹੈ। ਅਸੀਂ ਆਪ ਦੇਖੀ ਹੈ ਉਹਨਾਂ ਸਿੰਘਾਂ ਤੇ, ਉਹਨਾਂ ਚ ਰਿਧੀ ਸਿੱਧੀ ਆ ਜਾਂਦੀ ਹੈ।
ਕਿਉਂ ਨਾ ਸੁਣਿਆ ਸਭ ਸਿੱਧ, ਨਾ ਸੁਣਿਆ ਸਭ ਸਿੱਧ।
ਤੇ ਉਹ ਇੱਕ ਵਾਰੀ ਨਹੀਂ ਵੀ ਕੰਨਾਂ ਚ ਪੈ ਗਿਆ ਤੇ ਤੁਸੀਂ ਸੁਣ ਲਏ, ਜਪਣ ਲਏ ਤੇ ਸਿੱਧ ਹੋ ਜਾਓਗੇ। ਨਹੀਂ, ਇਹ ਹੈ ਜਦੋਂ ਉਹਦੀ ਕਿਰਪਾ ਹੁੰਦੀ ਹੈ, ਅਨਹਤਾ ਸ਼ਬਦ ਵਾਜੰਤ ਪੇਰੀ, ਉਹ ਜਿਹੜਾ ਹਰ ਆਵਾਜ਼ ਸੁਣਦੀ ਹੈ ਉਹਨੂੰ, ਉਹ ਗੁਰਮੰਤਰ 'ਚ ਚੇਂਜ ਹੋ ਜਾਂਦੀ ਹੈ, ਉਹਨੂੰ ਹਰ ਵੇਲੇ ਕੰਨਾਂ 'ਚ ਗੁਰਮੰਤਰ ਹੀ ਹਰ ਜੋ ਬੋਲਤ ਹੈ, ਮਿਰਗ ਮੀਨ ਪਖੇਰੂ,
ਬਿਨ ਹਰ ਜਾਪਤ ਹੈ ਨਹੀਂ ਹੋਰ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ। ਇਹ ਉਹ ਨਾਮ ਦਾ ਸੁਣਨਾ, ਨਾ ਸੁਣਿਆ ਸਭ ਸਿੱਧ ਹੈ, ਰਿਤ ਪਿੱਛੇ ਆਵੇ, ਰਿਤ ਪਿੱਛੇ ਆਵੇ, ਰਿਤ ਪਿੱਛੇ ਆਵੇ। ਨਾ ਸੁਣਿਓ ਨੌ ਨਿਦ ਮਿਲੈ, ਨਾ ਸੁਣਿਆ ਨੌ ਨਿਧੇ ਮਿਲੈ, ਮਨ ਚਿੰਦਿਆ ਪਾਵੇ,
ਮਨ ਚਿੰਦਿਆ ਪਾਵੇ,
ਮਨ ਚਿੰਦਿਆ ਪਾਵੇ,
ਮਨ ਚਿੰਦਿਆ ਪਾਵੇ, ਮਨ ਚਿੰਦਿਆ ਪਾਵੇ।
ਇਹੋ ਜੀ ਪੌੜੀ ਦਾ ਗਿਆਨ ਲੈ ਕੇ ਫਿਰ ਜਿਹੜਾ ਜਪਣ ਆਉਣਾ ਨਾ, ਲਟੋ ਪਟੀ ਪੀਂਘ ਹੋ ਕੇ ਹੋਰ ਕਮਾਈ ਕਰਦਾ ਵੀ ਕਿਤੇ ਮੇਰੇ ਤੇ ਵੀ ਹਾਲਤ ਹੋ ਜਾਏ।
ਨਾ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੇ, ਰਿੱਧ ਪਿੱਛੇ ਆਵੇ, ਰਿੱਧ ਪਿੱਛੇ, ਰਿੱਧ ਪਿੱਛੇ ਆਵੇ, ਰਿੱਧ ਪਿੱਛੇ ਆਵੇ। ਨਾ ਸੁਣਿਓ ਨੌ ਨਿਧੇ ਮਿਲੈ, ਨਾ ਸੁਣਿਆ ਨੌ ਨਿਧੇ ਮਿਲੈ, ਮਨ ਚਿੰਦਿਆ ਪਾਵੇ,
ਮਨ ਚਿੰਦਿਆ ਪਾਵੇ,
ਮਨ ਚਿੰਦਿਆ ਪਾਵੇ। ਨਾ ਸੁਣਿਆ ਸੰਤੋਖ ਹੋਏ,
ਨਾ
ਸੁਣਿਆ ਸੰਤੋਖ ਹੋਏ,
ਨਾ ਸੁਣਿਆ ਸੰਤੋਖ ਹੋਏ,
ਕਮਲਾ ਚਰਨ ਧਿਆਵੇ, ਕਮਲਾ ਚਰਨ ਧਿਆਵੇ, ਕਮਲਾ ਚਰਨ ਸੁਣਿਆ ਸਹਿਜ ਉਪਜੈ, ਚੌਥੇ ਪਦ ਮੇ ਸਹਿਜ ਹੈ, ਚੌਥੇ ਪਦ ਮੇ ਸਹਿਜ ਹੈ, ਚੌਥੇ ਪਦ ਮੇ ਜਨ ਕੀ ਜਿੰਦ, ਕਹੋ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੇ ਜਨ ਕੀ ਜਿੰਦ, ਚੌਥੇ ਪਦ ਮੇ ਸਹਿਜ ਹੈ, ਹਰ ਚੌਥੇ ਦੀ ਲਾਮ, ਮਨ ਸਹਿਜ ਭਇਆ ਬਲਰਾਮੀਆ,
ਬਲਰਾਮੀਆ,
ਹਰ ਚੌਥੇ ਦੀ ਲਾਮ, ਮਨ ਸਹਿਜ ਭਇਆ।
ਚੌਥੇ ਚੌਥੇ ਪਦ ਮੇ ਸਹਿਜ ਹੈ,
ਨਾ ਸੁਣਿਆ ਸਹਿਜ ਉਪਜੈ,
ਸਹਿਜੇ
ਸੁਖ ਪਾਵੇ,
ਸਹਿਜੇ ਸੁਖ ਪਾਵੇ,
ਸਹਿਜੇ ਸੁਖ ਪਾਵੇ,
ਸਹਿਜੇ ਸੁਖ ਪਾਵੇ,
ਸਹਿਜੇ ਸੁਖ ਪਾਵੇ,
ਸਹਿਜੇ ਸੁਖ ਪਾਵੇ।
ਗੁਰਮਤੀ ਨਾਉ ਪਾਈਐ,
ਗੁਰਮਤੀ ਨਾਉ ਪਾਈਐ,
ਗੁਰਮਤੀ ਨਾਉ ਪਾਈਐ,
ਨਾਨਕ ਗੁਣ ਗਾਵੇ,
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 ਨਾਨਕ ਗੁਣ ਗਾਵੇ।
ਗੁਰਮਤੀ ਨਾਉ ਪਾਈਐ,
ਗੁਰਮਤੀ ਨਾਉ। ਨਾਨਕ ਗੁਣ ਗਾਵੇ, ਨਾਨਕ ਗੁਣ ਗਾਵੇ।
ਨਾਏ ਸੁਣਿਆ ਸੁੱਚ ਸੰਜਮੋ, ਨਾਏ ਸੁਣਿਆ ਸੁੱਚ ਸੰਜਮੋ,
ਜਮ ਨੇੜ ਨਾ ਆਵੇ, ਜਮ ਨੇੜ ਨਾ ਆਵੇ, ਜਮ ਨੇੜ ਨਾ ਆਵੇ।
ਜਿਨ੍ਹਾਂ ਨਾ ਨਾਂ ਸੁਣ ਲਿਆ ਇਹਨਾਂ ਕੰਨਾਂ ਦੇ ਨਾਲ ਸਾਰਾ ਰਹਿਤ ਨਾਮਾ ਕਮਾ ਲਿਆ। ਸੰਜਮ ਕਹਿੰਦੇ
ਨਾਏ ਸੁਣਿਆ ਸੁੱਚ ਸੰਜਮ,
ਨਾਏ ਸੁਣਿਆ ਸੁੱਚੇ ਸੰਜਮ,
ਨਾਏ ਸੁਣਿਆ ਸੁੱਚੇ ਸੰਜਮ,
ਜਮ ਨੇੜ ਨਾ ਆਵੇ,
ਜਮ ਨੇੜ ਨਾ ਆਵੇ, ਜਮ ਨੇੜ ਨਾ
ਉਹ ਜਮ ਨੇੜ ਨਾ ਆਵੇ,
ਜਮ ਨੇੜ ਨਾ ਆਵੇ, ਜਮ ਨੇੜ ਨਾ ਆਵੇ।
ਨਾਏ ਸੁਣਿਆ ਕਦੇ ਚਾਨਣਾ,
ਨਾਏ ਸੁਣਿਆ ਕਦੇ ਚਾਨਣਾ,
ਅਨੇਰ ਗਵਾਵੇ,
ਅਨੇਰ ਗਵਾਵੇ, ਅਨੇਰ ਗਵਾਵੇ।
ਨਾਏ ਸੁਣਿਆ ਆਪ ਬੁੱਝੀਐ,
ਨਾਏ ਸੁਣਿਆ ਆਪ ਬੁੱਝੀਐ,
ਨਾਏ ਸੁਣਿਆ ਆਪ ਬੁੱਝੀਐ,
ਨਾਏ ਸੁਣਿਆ ਆਪ ਬੁੱਝੀਐ,
ਲਾਹ ਨਾਉ ਪਾਵੈ,
ਲਾਹ ਨਾਉ ਪਾਵੈ,
ਲਾਹ ਨਾਉ ਪਾਵੈ,
ਲਾਹ ਨਾਉ ਪਾਵੈ,
ਲਾਹ ਨਾਉ ਪਾਵੈ, ਲਾਹ ਨਾਉ ਪਾਵੈ।
ਨਾਏ ਸੁਣਿਐ ਪਾਪ ਕੱਟੀਐ,
ਨਾਏ
ਸੁਣਿਐ ਪਾਪ ਕੱਟੀਐ,
ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਗਾਨਾ,
ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਗਾਨਾ।
ਨਾਏ ਸੁਣਿਐ ਪਾਪ ਕੱਟੀਐ,
ਨਿਰਮਲ ਸੱਚ ਪਾਵੈ,
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 ਨਿਰਮਲ ਸੱਚ ਪਾਵੈ।
ਨਾਨਕ ਨਾਏ ਸੁਣਿਐ ਮੁਖ ਉਜਲੇ,
ਨਾਨਕ ਨਾਏ ਸੁਣਿਐ ਮੁਖ ਉਜਲੇ,
ਨਾ ਗੁਰਮੁਖ ਧਿਆਵੈ,
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 ਨਾ ਗੁਰਮੁਖ ਧਿਆਵੈ।
ਇਹ ਨਾਏ ਸੁਣਿਐ ਪਾਪ ਕੱਟੀਐ,
ਨਾਏ
ਸੁਣਿਐ ਪਾਪ ਕੱਟੀਐ,
ਨਿਰਮਲ ਸੱਚ ਪਾਵੈ,
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 ਨਿਰਮਲ ਸੱਚ ਪਾਵੈ।
ਨਾਏ ਸੁਣਿਐ ਪਾਪ ਕੱਟੀਐ,
ਨਾਏ
ਸੁਣਿਐ ਪਾਪ ਕੱਟੀਐ,
ਇਹ ਜਨਮ ਜਨਮ ਕੇ ਪਾਪ ਕਰਮ ਕੋ ਕਾਟ
ਜਨਮ ਕੇ ਪਾਪ ਕਰਮ ਕੋ ਕਾਟਨ
ਹਾਰ,
ਜਿਸ ਪਾਪੀ ਕੋ ਮਿਲੇ ਨਟ ਸਾਰਣ ਆਵੇ ਤਾਂ ਨਿਰਮਲ
ਦੇਰੀ ਪਾਪ ਭਰੀ
साधक योगी और जन एक सिद्ध जिन्नी ज्ञाया पार सत पैर सिजत ने पाथर जिन तो आया जप तप संजम करम नाम परमेश्वर नानक भेटियो साचर
सब दे
पारसत पैर सिजत ते स्वामी आखर दिन तो आया सर्व कल्याणा पेत दिन जा परसी गुर के पाओ
बाल छोड़ के ओ
बंधन करे
कहो नानक बाल हो
बंधन छुटे
सब किस
नानक सब किस तुम
सब किस नानक नानक सब किस तुमरे हाथ
तुम ही होत सहा
एक ओ वाहे
जी की फतेह श्री भगवती जी सहाय वाह श्री भगवती जी की पातशाही दसवीं पौड़ी प्रथम भगवती सिमर कै गुरु नानक रही त्याए फिर अंगद गुरते अमरदास रामदास होई सहाय अर्जुन हर गोविंद नो सिमरो श्री हर राय श्री हर कृष्ण त्याय
जिस डिठ सब दुख जाए एक बहादुर सिमरिया कारनो निद आवै ताए सब थाई होए सहाय
दसवां पातशाह गुरु गोविंद सिंह जी महाराज
सब थाई होए सहाय
पोथी परमेश्वर का धान
सब संग गावे है गुण गोविंद
पूरन ब्रह्म ज्ञान
समझे सूझे पढ़ पढ़ बूझे अंत निरंतरे साचा सच जे गुरे फरमाया
क्यों ऐदो बोलो हटिया बोलो जी वाहिगुरु जी का खालसा वाहिगुरु जी की फतेह गुरु साहब जी के पांच प्यारे जे को जियो कहे उना को
जम की तलब ना होई प्यारे दया सिंह जियो
धर्म सिंह जियो हिम्मत सिंह जियो साहिब सिंह जियो मोहकम सिंह जियो चार साहिब जादे हजीर सिंह जियो जुझार सिंह जियो
जोरावर सिंह जियो फतेह
सिंह जियो
ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ ਤਿਨ ਕੋ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ ਪੂਰੇ ਗੁਰ ਕੀ ਪੂਰੀ ਦੇਖਿਆ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕੇ ਰਾਗ ਆਖੈ
ਸ਼ਬਦ ਭਾਖੈ ਅਰਧ ਉਰਧ ਦਿਨ ਰਾਤ
ਨਾਨਕ
ਨਾਮ ਨਾਮ ਜਪ ਜਪਿਆ ਅੰਤਰੇ ਬਾਹਰੇ ਰੰਗ ਉਪਦੇਸਿਆ ਨਰਕ ਨਾਹੇ ਸਾਰ ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਣੀ ਸਤੇ ਗੁਰ ਸਭਨਾ ਦਾ ਭਲਾ ਮਨਾਏ ਦਾ ਨਾਮੇ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ।
ਮਨਮੁਖ ਸੂਤਕ ਮਨਮੁਖ ਸੂਤਕ ਕਬਹੇ ਨ ਜਾਏ
ਮਨਮੁਖ ਸੂਤਕ ਕਬਹੇ ਨ
ਨਾ ਪੀ ਜੈ ਹਰ ਕੈ ਨਾਏ ਜੀ ਚਰ ਸਭ ਦੇ ਨਾ ਪੀ ਜੈ ਹਰ ਕੈ ਨਾਏ ਰਹਾਉ ਜੀ ਚਰ ਸਭ ਦੇ ਨਾ ਪੀ ਜੈ ਹਰ ਰਹਾਉ ਮਨਮੁਖ ਸੂਤਕ ਕਬਹੇ ਨਾ ਜਾਏ ਮਨਮੁਖ ਸੂਤਕ ਕਬਹੇ ਨਾ ਜਾਏ ਜੇ ਚਰ
ਸਭ ਦੇ ਨਾ ਪੀਜੈ ਹਰ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਅਸ਼ਟਪਦੀਆਂ ਪੋਥੀ ਪੰਨਾ 229 ਇੱਕ ਓ ਸਤਿਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਪਾਓ
ਮਨ
ਪਰਮੇ ਪੂਲੇ ਆਵੋ ਜਾਓ ਪਰਮੇ ਪੂਲੇ ਆਵੋ ਜਾਓ ਮਨ ਕਾ ਸੂਤਕ ਦੂਜਾ ਪਾ ਸੂਤਕ ਜੇ ਤਾਂ ਮੋਹ ਆਕਾਰ
ਸਭ ਸੂਤਕ
ਜੇ ਤਾਂ ਮੋਹ ਆਕਾਰ ਮਰ ਮਰ ਜੰਮ ਵਾਰੋ ਕਬਹੇ ਨਾ ਜਾਏ ਇਹ ਜੀ ਚਰ ਸਭ ਦੇ ਨਾ ਪੀਜੈ ਹਰ ਤਨਾਏ ਇਹ ਸੂਤਕ ਅਗਨੇ ਪੌਣੇ ਪਾਣੀ ਮਾਹੇ ਕਰਮ ਨਾ ਪੂਜਾ ਹੋਏ ਸੂਤਕ ਕਰਮ ਨਾ ਪੂਜਾ ਹੋਏ ਨਾਮ ਮੇਰਾ ਤੇ
ਮਨ ਮੁਖੇ
ਸੂਤਕ ਏਕਾ ਬਹਿ ਨਾ ਜਾਏ।
ਸਤਿ ਗੁਰ ਸੇਵੇ ਸਤਿ ਗੁਰ ਸੇਵੇ ਸੂਤਕ ਜਾਏ। ਸਾਸਤ ਸਿਮਰਤੀ ਸੁਧ ਦੇਖੋ ਕੋਏ। ਸਾਸਤ ਸਿਮਰਤੀ ਸੁਧ ਦੇਖੋ ਕੋਏ। ਵਿਣ ਨਾਵੇ ਕੋ ਮੁਕਤ ਨਾ ਹੋਏ। ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰੀ। ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰੇ। ਇਹ ਸ਼ਬਦ ਵਿਚਾਰੇ ਇਹ ਸ਼ਬਦ ਵਿਚਾਰੇ। ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰੇ। ਕਲ ਮੈਂ ਗੁਰਮੁਖੇ ਉਤਰਸ ਪਾਰੇ। ਕਲ ਮੈਂ ਗੁਰਮੁਖੇ ਉਤਰਸ ਪਾਰੇ। ਸਾਚਾ ਮਰੈ ਨਾ ਆਵੈ ਜਾਏ। ਸਾਚਾ ਮਰੈ ਨਾ ਆਵੈ ਜਾਏ। ਨਾਨਕ ਗੁਰੂ ਮੁਖੈ ਰਹੇ ਸਮਾਏ। ਨਾਨਕ ਸੂਤਕ ਕੀ ਹੋਇਆ? ਅੱਜ ਅਸੀਂ ਵਾਰ ਦੀ 18ਵੀਂ ਪੌੜੀ ਲੈਣੀ ਹੈ। ਉਹਦੇ ਵਿੱਚ ਸੂਤਕ ਦਾ ਜ਼ਿਕਰ ਹੈ। ਸਿੱਖੀ 'ਚ ਖਰੇ ਕਿੰਨੀ ਕੁ ਵਾਰੀ ਇਹ ਵਾਰ ਰੋਜ਼ ਗਾਈ ਜਾ ਰਹੀ ਹੈ ਅਤੇ ਕਿਸੇ ਨੂੰ ਪਤਾ ਨਹੀਂ ਹੈ ਵੀ ਸੂਤਕ ਦਾ ਮਿਹਨਾ ਕੀ ਹੈ। ਉਹ ਬਾਹਮਣ ਜਿੱਦਾਂ ਮੰਤਰ ਪੜ੍ਹਦੇ ਹੈ ਉੱਦਾਂ ਵਾਰ 'ਚ ਰੋਜ਼ ਸਲੋਕਾਂ ਨੂੰ ਕੁਰਲੀ ਕਰਕੇ ਸੁੱਟੀ ਜਾਂਦੇ ਔਰ ਪੜ੍ਹੀ ਜਾਂਦੇ ਨੇ ਜੀ ਵਾਰ ਜੀ ਆਸਾ ਦੀ ਵਾਰ 'ਚ। ਉਹ ਸੂਤਕ ਦਾ ਲਫ਼ਜ਼ ਸਮਝਣਾ ਹੈ। ਮਹੱਲੇ ਤੀਜੇ ਨਾਂ ਆਹ ਸ਼ਬਦ ਦਿੱਤਾ ਹੈ ਸੂਤਕ 'ਤੇ। ਸੂਤਕ ਹੈ ਜਿਸ ਵੇਲੇ ਬੱਚਾ ਜਾਣਦਾ ਹੈ। ਗਾਂ ਨੂੰ ਜਦੋਂ ਬੱਚਾ ਪੈਦਾ ਹੁੰਦਾ ਹੈ ਉਹ ਗਾਂ ਬਾਹਰ ਔਲ ਸੁੱਟਦੀ ਹੈ, ਪਾਣੀ ਸੁੱਟਦੀ ਹੈ। ਬੱਚਾ ਲਿਬੜਿਆ ਲਿਬੜਾਇਆ ਬੱਚਾ ਬਾਹਰ ਆਉਂਦਾ ਹੈ। ਇਸ ਤਰ੍ਹਾਂ ਮਾਂ ਦੇ ਪੇਟ 'ਚੋਂ ਵੀ ਬੱਚਾ ਬਾਹਰ ਜਦੋਂ ਆਉਂਦਾ ਹੈ ਔਲ ਸੁੱਟੀ ਜਾਂਦੀ ਹੈ, ਥੋੜ੍ਹਾ ਜਿਹਾ ਪਾਣੀ ਪੈਂਦਾ, ਇਸ ਤਰ੍ਹਾਂ ਸਾਰਾ ਬੱਚੇ ਦਾ ਜਿਹੜਾ ਜਨਮ ਦਾ ਤਰੀਕਾ ਹੈ ਨਾ, ਉਹਦੇ 'ਚ ਉਹ ਜਿਹੜਾ ਐਕਸ਼ਨ ਹੁੰਦਾ ਹੈ ਉਹਨੂੰ ਬਾਹਮਣ ਨਾਲ ਸੂਤਕ ਕਿਹਾ ਹੈ। ਵੀ ਬੀਬੀ ਨੂੰ ਜਦੋਂ ਬੱਚਾ ਪੈਦਾ ਹੋਵੇ ਉਹ ਸੂਤਕ ਵਿੱਚ ਹੈ। ਕਿਉਂ? ਵੀ ਉਹ ਅਪਵਿੱਤਰ ਹੋ ਗਈ ਹੈ, ਉਹਦੇ ਲਾਗੇ ਉਹ ਬੋ ਆਉਂਦੀ ਹੈ, ਹੋਰ ਤਰ੍ਹਾਂ ਉਹਨੂੰ ਅਲੈਦਾ ਉਹ ਦਿਨ ਚੱਕਰ ਉਹਨੂੰ ਕੋਈ ਧਰਮ ਦੀ ਕਿਰਿਆ ਕਰਨ ਦਾ ਉਸ ਵੇਲੇ ਉਹਨੂੰ ਬ੍ਰਾਹਮਣ ਨਾ ਜਿਹੜੀ ਜਨਨੀ ਦੁਨੀਆਂ ਨੂੰ ਜਨਮ ਦੇ ਰਹੀ ਹੈ, ਜਿਹਨੂੰ ਸਾਰਾ ਜਗਤ ਜਿਹਨੂੰ ਜਨਮ ਦਿੱਤਾ ਉਸ ਮਾਤਾ ਨੂੰ, ਉਹਨੂੰ ਬ੍ਰਾਹਮਣ ਅਪਵਿੱਤਰ ਕਰ ਰਿਹਾ ਹੈ ਸੂਤਕ 'ਚ। ਇਹ ਪੌੜੀ ਇਹ ਧੰਨ ਗੁਰੂ ਨਾਨਕ ਜਿਹਨਾਂ ਨਾਲ ਆਣ ਕੇ ਸਭ ਤੋਂ ਪਹਿਲਾਂ ਢੰਡੋਰਾ ਦਿੱਤਾ ਵੀ ਇਹ ਸੂਤਕ ਨਾਲ ਅਪਵਿੱਤਰ ਨਹੀਂ ਹੈ, ਸੂਤਕ ਕਿੱਥੇ ਨਹੀਂ ਹੈ। ਇਸ ਸ਼ਬਦ 'ਚ ਆਉਂਦਾ ਹੈ
ਸੂਤਕ ਅਗਨੇ ਪੌਣ ਪਾਣੀ ਮਾਹੇ, ਸੂਤਕ ਅਗਨੇ ਪੌਣੇ ਪਾਣੀ ਮਾਹੇ, ਸੂਤਕ ਭੋਜਨ ਜੇ ਤਾ ਕਿਛ ਖਾ।
ਭਾਈ ਜੇਤੇ ਜਾਣੇ ਅੰਨ ਕੇ ਜੀਆਂ ਬਾਜ ਨਾ ਕੋਈ, ਪਾਣੀ ਹੈ ਇਹਦੇ 'ਚ ਇੰਨੇ ਜੀ, ਮਾਈਕਰੋਸਕੋਪ ਲਾ ਕੇ ਦੇਖੋ ਤੇ ਇੰਨੇ ਜੀ ਸੁਣਦੇ ਹੈ, ਗਾਂ ਬੱਚੇ ਦਿੰਦੇ ਹੈ, ਜੀਆਂ 'ਚ ਜੀ ਪੈਦਾ ਹੁੰਦੇ ਹੈ। ਇਹਦਾ ਮਤਲਬ ਸਾਰਾ ਪਾਣੀ ਅਪਵਿੱਤਰ ਹੋ ਗਿਆ। ਪਾਣੀ ਦੇ ਵਿੱਚ ਇੰਨੇ ਕੀੜੇ ਸੁਣਦੇ ਹੈ, ਜਨਮ ਦਿੰਦੇ ਅਗਲੇ ਕੀੜਿਆਂ ਨੂੰ, ਇਹਦਾ ਮਤਲਬ ਉਹ ਪਾਣੀ ਅਪਵਿੱਤਰ ਹੋ ਗਿਆ। ਪੌਣ ਹਵਾ 'ਚ ਇੰਨੇ ਕੀੜੇ ਨੇ, ਇਸੇ ਕਰਕੇ ਜਿਹੜਾ ਜੈਨ ਮਜ਼ਹਬ ਆ ਮੂੰਹ 'ਤੇ ਪੱਟੀ ਬੰਨ ਲੈਂਦਾ ਵੀ ਕੀੜੇ ਅੰਦਰ ਨਾ ਚਲੇ ਜਾਣ, ਮਰੇ ਨਾ ਸਾਥੋਂ ਪਾਪ ਨਾ ਹੋ ਜਾਏ। ਜੈਨੀ ਮੂੰਹ 'ਤੇ ਪੱਟੀਆਂ ਬੰਨ ਲੈਂਦੇ, ਮਹਾਰਾਜ ਨੇ ਉਹਨਾਂ ਦੀ ਵੀ ਖੱਲ ਲਾਈ ਹੈ ਚੰਗੀ ਤਰ੍ਹਾਂ ਸ਼ਬਦਾਂ 'ਚ। ਅਤੇ ਇਸ ਕਰਕੇ ਹਵਾ ਸਾਰੀ ਅਪਵਿੱਤਰ ਹੋ ਗਈ। ਇੱਕ ਇਨਸਾਨ ਬੀਬੀ ਹੈ, ਉਹਨੇ ਬੱਚਾ ਪੈਦਾ ਕਰ ਦਿੱਤਾ ਅਤੇ ਉਹ ਅਪਵਿੱਤਰ ਹੋ ਗਈ। ਉੱਧਰ ਦੇਖੋ ਕਿੰਨੇ ਬੱਚੇ ਪੈਦਾ ਹੋ ਰਹੇ ਨੇ ਪਾਣੀ 'ਚ, ਉਹ ਪਾਣੀ ਤੂੰ ਰਸੋਈ 'ਚ ਰੱਖਦਾ, ਉਹ ਵਰਤਦਾ, ਅੰਨ 'ਚ ਕੀੜੇ। ਅੱਛਾ ਹੁਣ ਅਗਨੀ ਮਾਂ ਹੈ, ਪੌਣ 'ਚ ਕੀੜੇ ਹੈ, ਹਵਾ 'ਚ ਹੈ, ਅੱਗ 'ਚ ਵੀ ਕੀੜੇ ਹੈ। ਹਾਂ, ਟਾਟਾ ਨਗਰ ਜਿੱਥੇ ਲੋਹਾ ਢਾਲਿਆ ਜਾਂਦਾ ਹੈ, ਜਿਹੜੇ ਉੱਥੇ ਕੰਮ ਕਰਦੇ ਨੇ ਉਹਨਾਂ ਨੇ ਮੈਨੂੰ ਇੱਕ ਅਜੀਬ ਚੀਜ਼ ਦੱਸੀ। ਖਰੇ ਆ, ਮਹਾਰਾਜ ਦੀ ਬਾਣੀ ਦੀ ਤੁਕ ਦੀ ਸੱਚਾਈ ਲੱਭਣੀ ਸੀ। ਉਹ ਕਹਿੰਦੇ ਜਿਸ ਵੇਲੇ ਲੋਹਾ ਢਾਲ ਕੇ ਆਉਂਦਾ ਨੇ, ਇੱਕ ਬਹੁਤ ਵੱਡੀ ਬਾਲਟੀ 'ਚ ਆਣ ਕੇ ਪੈਂਦਾ ਹੈ, ਉਹ ਲੋਹਾ ਇੰਨਾ ਗਰਮ ਹੁੰਦਾ, ਢਾਲ ਕੇ ਪੂਰਾ ਮੈਲਟ ਹੋ ਕੇ ਇੱਕ ਬਾਲਟੀ 'ਚ ਪੈਂਦਾ। ਉਸ ਬਾਲਟੀ 'ਚ ਇੱਕ ਮੱਖੀ ਫਿਰਦੀ ਦੇਖੀ ਗਈ, ਲੋਹੇ ਦੇ ਅੰਦਰ, ਗਰਮ ਲੋਹੇ ਦੇ ਅੰਦਰ ਉਹ ਮੱਖੀ ਪਾਉਂਦੀ ਹੈ। ਉਹ ਐਸੀ ਪਾਉਂਦੀ ਦੇਖੀ ਗਈ ਹੈ ਵੀ ਜੂ ਜੂ ਲੋਹਾ ਉਹ ਠੰਡਾ ਹੁੰਦਾ ਫਿਰ ਉਹ ਮਰ ਜਾਂਦੀ, ਉਹਦੀ ਜ਼ਿੰਦਗੀ ਉਸੇ ਗਰਮੀ 'ਚ। ਇਸ ਕਰਕੇ
ਸੂਤਕ ਅਗਨੇ ਪੌਣੇ ਪਾਣੀ ਮਾਹੇ,
ਇਹ ਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਆਪਣੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ, ਉਹ ਸਹਿ ਸੁਭਾਅ ਹੀ ਸਾਰੀਆਂ ਚੀਜ਼ਾਂ ਉਹਨਾਂ ਨੂੰ ਨਜ਼ਰ ਆ ਜਾਂਦੀਆਂ ਹਨ ਦਿਵ ਦ੍ਰਿਸ਼ਟੀ ਨਾਲ।
ਸੂਤਕ ਅਗਨੇ ਪੌਣ ਪਾਣੀ ਮਾਹੇ, ਸੂਤਕ ਭੋਜਨ ਜੇ ਤਾ ਕਿਛ ਖਾਏ,
ਮਨ ਕਾ ਸੂਤਕ ਦੂਜਾ ਪਾਓ,
ਮਨ ਕਾ ਸੂਤਕ ਦੂਜਾ ਪਾਓ।
ਜੇ ਦੂਜੇ ਭਾਏ 'ਚ ਤੂੰ ਚਲੇ ਗਿਆ ਤੂੰ ਜੰਮਦਾ ਮਰਦਾ ਰਹੇਗਾ, ਇਹਦਾ ਮਤਲਬ ਤੂੰ ਸੂਤਕ 'ਚ ਹੈ। ਜੇ ਅਕਾਲ ਪੁਰਖ ਨਾਲ ਜੁੜ ਗਿਆ ਤੇਰਾ ਜਨਮ ਮਰਨ ਮੁੱਕ ਜਾਣਾ, ਤੂੰ ਸੂਤਕ ਚ ਨਹੀਂ ਪੈਣਾ। ਇਸ ਕਰਕੇ ਸੂਤਕ ਨੂੰ ਸਮਝਣ ਦੀ ਲੋੜ ਹੈ। ਜਿਹੜਾ ਜੰਮਦਾ ਮਰਦਾ ਰਹਿੰਦਾ ਉਹ ਸਾਰੇ ਸੂਤਕ ਚ, ਤੇ ਕਿਹੜੇ ਕੀੜੇ ਇੰਨੇ ਜਲ ਪਾਣੀ ਸਭ ਕੁਛ ਹੀ ਬਾਹਮਣਾ ਪਵਿੱਤਰ ਹੋ ਗਏ, ਨਾਲੇ ਤੂੰ ਭੋਜਨ ਖਾਣਾ ਸਭ ਕੁਛ ਕਰੀ ਜਾ, ਉਹਨਾਂ ਦੇ ਵਿੱਚ ਵੀ ਤੇ ਕੀੜੇ ਸੁਣਦੇ ਆ ਪਾਣੀ ਚ। ਇਸ ਕਰਕੇ ਮਹਾਰਾਜ ਨਾ ਇਹ ਸਾਰੀ ਪੌੜੀ 18ਵੀਂ ਇੱਥੋਂ ਸ਼ੁਰੂ ਕੀਤੀ। ਸਲੋਕ ਮਹਲਾ ਪਹਿਲਾ, ਜੇਕਰ ਸੂਤਕ ਮੰਨੀਐ ਜੇ ਤੱਕ ਟੁੰਡੇ ਅਸਰਾਜੇ ਕੀ ਤੁਨੀ ਵਾਰ। ਸਲੋਕਾਂ ਨਾਲ ਸਲੋਕ ਮਹਲਾ ਪਹਿਲਾ, ਟੁੰਡੇ ਅਸਰਾਜੇ ਕੀ ਤੁਨੀ ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ, ਸਭ ਤੇ ਸੂਤਕ ਹੋਏ। ਇਹ ਗੋਹੇ ਅਤੇ ਲੱਕੜੀ ਅੰਦਰ ਇਹ ਅੰਦਰ ਹੋਏ, ਗੋਹੇ ਅਤੇ ਲੱਕੜੀ ਅੰਦਰ ਹੋਏ, ਜਿਹਦੇ ਅੰਨ ਕੇ ਜੀਆਂ ਕੋਏ। ਇਹ ਪਹਿਲਾ ਪਾਣੀ ਜੀਓ ਹੈ ਇਹ ਜਿੱਤ ਹਰਿਆ ਸਭ ਕੋਏ। ਇਹ ਸੂਤਕ ਕਿਉਂ ਕਰ ਰੱਖੀਐ ਸੂਤਕ ਪਵੇ ਸੋਏ, ਨਾਨਕ ਸੂਤਕ ਏਵ ਨਾ ਉਤਰੇ, ਨਾਨਕ ਸੂਤਕ ਏਵ ਨਾ ਉਤਰੇ। ਇਹ ਗਿਆਨ ਉਤਾਰੇ ਤੋਏ, ਇਹ ਗਿਆਨ ਉਤਾਰੇ ਤੋਏ। ਮਹੱਲਾ ਪਹਿਲਾ, ਫਿਰ ਸਲੋਕ ਦਿੰਦਾ, ਮਨ ਕਾ ਸੂਤਕ ਲੋਭ ਹੈ, ਮਨ ਕਾ ਸੂਤਕ ਹੈ, ਜਿਹਵਾ ਸੂਤਕ ਕੂੜ, ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ, ਅੱਖੀ ਸੂਤਕ ਵੇਖਣਾ, ਪਰ ਤੇਰੀ ਅਪਾਰ ਧਨ ਰੂਪ, ਪਰ ਤੇਰੀ ਅਪਾਰ ਧਨ ਰੂਪ। ਪਰ ਤਿਰਿਆ ਲਿਖਿਆ ਨਾਲ ਪਰ ਧਨ ਲਿਖਿਆ, ਬੜੀਆਂ ਵਿਚਾਰ ਵਾਲੀਆਂ ਚੀਜ਼ਾਂ। ਪਰ ਤਿਰਿਆ ਜਿਹੜਾ ਬੰਦਾ ਦੂਸਰਿਆਂ ਦੀ ਜਨਾਨੀਆਂ ਦੇਖਦਾ ਰੂਪ, ਪਰ ਤਿਰਿਆ। ਪਰ ਧਨ ਜਿਹੜਾ ਜਨਾਨੀ ਪਰਾਇਆ ਬੰਦਾ ਦੇਖਦੀ। ਧਨ ਦਾ ਮਤਲਬ ਇੱਥੇ ਇਹ ਨਹੀਂ ਹੈ, ਧਨ ਹੈ ਧਨ ਕਮਲੀਏ ਬਾਹਰ ਕਿਆ ਢੂੰਡੇ, ਭੈਕੀਆਂ ਦੇ ਸਲਾਈਆਂ ਨੈਣੀ। ਇਸ ਕਰਕੇ ਧਨ ਜੀਵ ਇਸਤਰੀ ਨੂੰ ਜਿਹੜਾ ਮਰਦ ਹੈ ਉਹਦੇ ਵੀ ਅੰਦਰ ਜੀਵ ਹੈ, ਉਹਨੂੰ ਜੀਵ ਜੀਵ ਨੂੰ ਕਿਹਾ ਹੈ ਜੀਵ ਨੂੰ। ਅਤੇ ਪਰ ਧਨ ਰੂਪ ਜਿਹੜਾ ਬੰਦੇ ਦਾ ਰੂਪ ਇਸਤਰੀ ਦੇਖਦੀ ਹੈ, ਅਤੇ ਜਿਹੜਾ ਇਸਤਰੀ ਦੂਸਰੇ ਪਰਾਏ ਮਰਦ ਦਾ ਰੂਪ ਦੇਖਦੀ, ਦੋਨੋਂ ਹੀ ਠੋਕ ਦਿੱਤੇ ਇੱਥੇ। ਅੱਖੀ ਸੂਤਕ ਵੇਖਣਾ, ਅੱਖੀ ਕੰਨੀ ਸੂਤਕ ਕੰਨੇ ਪੈ, ਕੰਨੀ ਕੰਨੇ ਪੈ, ਲਾਏ ਤਪਾਰੀ ਖਾਏ, ਲਾਏ ਤਪਾਰੀ ਖਾਏ, ਨਾਨਕ ਹੰਸਾ ਆਦਮੀ, ਨਾਨਕ ਹੰਸਾ ਆਦਮੀ। ਇਹ ਬੱਦੇ ਜੰਮਪੁਰੇ ਜਾਏ, ਇਹਦੇ ਚ ਇੱਕ ਲਫ਼ਜ਼ ਆਉਂਦਾ ਲਾਏ ਤਬਾਰੀ। ਕੰਨੀ ਸੂਤਕ ਕੰਨ ਪਏ, ਠੀਕ ਹੈ, ਨਿੰਦਿਆ ਚੁਗਲੀ ਸੁਣਨੀ ਤੇ ਕੰਨ ਚ ਸੂਤਕ ਠੀਕ ਹੈ, ਇਹ ਸੂਤਕ ਕਿਉਂ ਵਿੱਚ ਟੋਕਿਆ ਇਹਨਾਂ ਐਕਸ਼ਨਾਂ ਲਈ? ਤਾਂ ਕਿ ਤੂੰ ਜੰਮਦਾ ਮਰਦਾ ਰਹੇਗਾ, ਤੇਰੀ ਮੁਕਤੀ ਨਹੀਂ ਹੋਣੀ ਜੇ ਤੂੰ ਇਹ ਕੰਮ ਕੀਤੇ। ਕਿਉਂਕਿ ਸੂਤਕ ਦਾ ਕੀ ਕੰਮ ਹੈ? ਜੰਮਣਾ, ਉਹਦੇ ਰਾਧੇ ਜੰਮਣ ਮਰਨ ਚ ਹੀ ਰਹਿਣਾ। ਤਾਂ ਕੰਨ ਜੇ ਨਿੰਦਿਆ ਚੁਗਲੀ ਸੁਣਦਾ ਰਿਹਾ ਮੁਕਤੀ ਨਹੀਂ ਹੋਏਗੀ। ਤਬਾਰੀ ਕਹਿੰਦੇ ਹੈ ਚੁਗਲੀ ਖਾਣ ਨੂੰ ਤੇ ਲਾਉਣ ਨੂੰ। ਇੱਕ ਚੁਗਲੀ ਸੁਣਨੀ ਕੰਨਾਂ ਨਾ, ਇੱਕ ਚੁਗਲੀ ਲਾਉਣੀ। ਉਹ ਚੁਗਲੀ ਕੀ ਲਾਉਣੀ ਹੈ? ਚੁਗਲੀ ਲਾਈ ਮਲੇਰਕੋਟਲੇ ਦੇ ਨਵਾਬ ਨਾਲ ਹਾਹ ਮਾਰੀ ਛੋਟੇ ਸਾਹਿਬਜ਼ਾਦੇ ਨੀਆਂ 'ਚ ਜਦੋਂ ਚੁਣ ਲੱਗੇ, ਕਤਲ ਹੋਣ ਲੱਗੇ। ਮਲੇਰਕੋਟਲਾ ਮੁਸਲਮਾਨ ਦਾ ਨਵਾਬ, ਉਹਨੇ ਹਾਹ ਮਾਰੀ ਦਰਬਾਰ ਦੇ ਵਿੱਚ। ਇੱਕ ਇੱਧਰ ਦਾ ਇਨਸਾਫ ਹੈ ਵੀ ਸ਼ੀਰ ਖੋਰ ਬੱਚਿਆਂ ਨੂੰ ਜ਼ਿਬਾ ਕੀਤਾ ਜਾਵੇ। ਤੁਹਾਡਾ ਵੈਰ ਹੈ ਅਤੇ ਗੁਰੂ ਗੋਬਿੰਦ ਸਿੰਘ ਨਾਲ ਵੈਰ ਹੈ, ਉਹਦੇ ਨਾਲ ਲੋਹਾ ਖੜਕਾਓ ਤੇਗ ਨਾਲ, ਇਹਨਾਂ ਬੱਚਿਆਂ ਦਾ ਕੀ ਕਸੂਰ ਹੈ? ਉਹ ਹਾਹ ਦਾ ਨਾਰਾ ਮਾਰ ਕੇ ਨਿਕਲ ਗਏ। ਆਇਆ ਝੂਠਾ ਆਨੰਦ, ਜਿਹਨੂੰ ਸਿੱਖ ਕਹਿੰਦੇ ਹੁੰਦੇ ਸੀ, ਉਹਦਾ ਨਾਂ ਸੀ ਸੁੱਚਾ ਆਨੰਦ। ਉਹ ਵਜ਼ੀਰ ਸੀ, ਮਿਨਿਸਟਰ ਸੀ ਉਹਦਾ ਸਰਹੰਦ ਦੇ ਨਵਾਬ ਦਾ। ਉਹਨੇ ਮਗਰੋਂ ਕੰਨ 'ਚ ਨਵਾਬ ਨੂੰ ਕਿਹਾ, ਨਵਾਬ ਸੱਪਾਂ ਦੇ ਬੱਚੇ ਸੱਪ ਹੀ ਹੁੰਦੇ, ਅੱਜ ਤੂੰ ਇਹਨਾਂ ਨੂੰ ਛੱਡ ਦੇਗਾ, ਇਹ ਵੱਡੇ ਹੋ ਕੇ ਤੈਨੂੰ ਫਿਰ ਤੰਗ ਕਰਨਗੇ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸੱਪ ਕਿਹਾ ਔਰ ਉਹਨਾਂ ਦੇ ਬੱਚਿਆਂ ਨੂੰ ਸੱਪਾਂ ਦੇ ਬਾਚੇ ਕਹੇ। ਇਹ ਸੀ ਸੁੱਚਾ ਆਨੰਦ, ਜਿਹਨੂੰ ਸਿੰਘਾਂ ਨੇ ਫਿਰ ਬਾਅਦ 'ਚ ਝੂਠਾ ਆਨੰਦ ਕਿਹਾ। ਔਰ ਉਹਨੇ ਚੁਗਲੀ ਲਾਈ, ਉਹ ਚੁਗਲੀ ਐਸੀ ਲਾਈ, ਤਵਾਰੀ ਉਹਨੂੰ ਕਹਿੰਦੇ, ਬਾਦਸ਼ਾਹਾਂ ਦੇ ਨਵਾਬਾਂ ਦੇ ਕੰਨ ਕੱਚੇ ਹੁੰਦੇ ਉਹਨਾਂ ਨੂੰ ਜਿਸ ਵੇਲੇ, ਉਹਨੇ ਨੂੰ ਫਿਰ ਨਹੀਂ ਛੱਡੇ। ਤੁਹਾਨੂੰ ਗਾਂ ਸਾਰਾ ਪਤਾ ਹੈ, ਕਿਉਂਕਿ ਬੋਲ ਨਹੀਂ ਹੁੰਦਾ ਵੀ ਉਹਨਾਂ ਨੂੰ ਕਿਸ ਤਰ੍ਹਾਂ ਗੋਡਿਆਂ ਥੱਲੇ ਲੈ ਕੇ ਜ਼ਿਬਾ ਕੀਤੇ ਗਏ। ਸਰਹੰਦ ਦੀ ਨੀਂਦ 'ਚ ਨਹੀਂ ਚੁਣੇ ਗਏ। ਅਸਲ ਇਤਿਹਾਸ ਜੋ ਹੈ ਉਹ ਉਸ ਜੱਲਾਦ ਨੇ ਗੋਡਿਆਂ ਥੱਲੇ ਲੈ ਕੇ ਅਤੇ ਜ਼ਿਬਾ ਕੀਤੀ, ਜਿੱਦਾਂ ਬੱਕਰੇ ਨੂੰ ਜ਼ਿਬਾ ਕਰੀਦਾ। ਦੋਨੋਂ ਸਾਹਿਬਜ਼ਾਦੇ, ਇਹ ਸਰਟੀਫਾਈ ਕੀਤਾ ਗਿਆਨੀ ਜੋ ਮਿਨਿਸਟਰ ਹੋਇਆ ਹੈ, ਫਕੀਰ ਗਿਆਨੀ ਕਰਤਾਰ ਸਿੰਘ, ਉਹਨੇ ਖੋਜ ਕੀਤੀ ਔਰ ਉਹਨੇ ਸਾਰਿਆਂ ਨੇ ਸਾਬਤ ਕੀਤਾ ਹੈ ਵੀ ਛੋਟੇ ਸਾਹਿਬਜ਼ਾਦੇ ਜ਼ਿਬਾ ਕੀਤੇ ਗਏ ਸੀ। ਉਹ ਜਿਸ ਵੇਲੇ ਉਹਨੂੰ ਉਹ ਇਹਨੂੰ ਕਹਿੰਦੇ ਚੁਗਲੀ ਲਾਉਣਾ, ਤੋ ਇਹਨੂੰ ਮਹਾਰਾਜ ਨੇ ਕਿਹਾ,
ਕੰਨੀ ਸੂਤਕ ਕੰਨੇ ਪੈ ਕਿ ਲਾਏ ਤਬਾਰੀ ਖਾਏ ਨਾਨਕ ਹੰਸਾ ਆਦਮੀ, ਨਾਨਕ ਹੰਸਾ ਆਦਮੀ ਪੱਧੇ ਜੰਮਪੁਰੇ ਜਾਏ।
ਜੰਮਪੁਰੇ ਚ ਬੰਨ ਕੇ ਫਿਰ ਉਹਨੂੰ ਲਿਜਾਂਦੇ ਜੰਮ। ਤਬਾਰੀ ਹੋਰ ਵੀ ਹੈ, ਅਸੀਂ ਵੀ ਲਾਉਂਦੇ ਹਾਂ ਰੋਜ਼। ਉਹ ਪਿੰਡ ਦੇ ਵਿੱਚ ਇੱਕ ਮੁੰਡੇ ਦਾ ਛੁਹਾਰਾ ਨਹੀਂ ਸੀ ਪੈਂਦਾ, ਜਿਹੜਾ ਕੋਈ ਸ਼ਗਨ ਪਾਉਣ ਆਉਂਦਾ ਸੀ ਉਹ ਮੁੰਡੇ ਨੂੰ ਮਿਰਗੀ ਦੀ ਬਿਮਾਰੀ ਸੀ। ਮਿਰਗੀ ਬੜੀ ਭੈੜੀ ਬਿਮਾਰੀ ਹੁੰਦੀ ਹੈ, ਜਿਹੜਾ ਕਿ ਪਾਣੀਆਂ ਦੇ ਕੰਢੇ ਜਾਂ ਕਿਤੇ ਦੇਖ ਕੇ ਉਹ ਫਟ ਬੇਹੋਸ਼ ਹੋ ਜਾਂਦਾ ਔਰ ਬੜਾ ਬਹੁਤ ਤੰਗ ਹੁੰਦਾ ਮਿਰਗੀ ਪੈਣ, ਮੂੰਹ 'ਚੋਂ ਝੱਗ ਆ ਜਾਂਦੇ ਔਰ ਬੜੀ ਭੈੜੀ ਬਿਮਾਰੀ ਹੈ, ਡਿੱਗ ਪੈਂਦਾ ਥੱਲੇ। ਉਹ ਮੁੰਡੇ ਨੂੰ ਕਿਤੇ ਮਿਰਗੀ ਪੈਂਦੀ ਸੀ, ਉਹਦਾ ਸਾਹ ਹਰ ਵਾਰੀ ਟੁੱਟ ਜਾਂਦਾ। ਉਹਦੇ ਨਾਲ ਦੇ ਜਿਹੜਾ ਸ਼ਰੀਕੇ ਸੀ, ਮਾਈ ਸੀ, ਉਹ ਐਸੀ ਚਵਲ ਸੀ, ਉਹਨੇ ਜਿਹੜਾ ਕੋਈ ਆਉਣਾ ਉਹਨੇ ਬਾਹਰ ਹੀ ਕਿਸੇ ਨੂੰ ਕਹਿ ਦੇਣਾ ਕਿ ਕਿੱਧਰ ਜਾ ਰਹੇ ਹੋ, ਮੁੰਡੇ ਨੂੰ ਤਾਂ ਮਿਰਗੀ ਪੈਂਦੀ ਹੈ। ਉਹ ਉਸੇ ਵੇਲੇ ਸ਼ਗਨ ਮੋੜ ਕੇ ਲੈ ਜਾਣਾ। ਉਹ ਇੱਕ ਦਿਨ ਕਿਤੇ ਬਾਹਰ ਗੋਹੇ ਗਾਏ ਚੁਗਣ ਗਈ ਸੀ ਬਾਹਰ ਕਿਤੇ, ਅਤੇ ਪਿੱਛੋਂ ਕੋਈ ਉਹਦੇ ਛੁਹਾਰਾ ਪਾਉਣ ਵਾਲੇ ਆ ਗਏ, ਅਤੇ ਬਾਜਾ ਬੂਜਾ ਤਾਂ ਵਜਾਉਂਦੇ ਹੀ ਹੁੰਦੇ ਬਾਹਰ, ਲਾਊਡ ਸਪੀਕਰ ਲਾਉਂਦੇ ਪਿੰਡੀ ਥਾਂ। ਮਾਰ ਰਿਕਾਰਡ ਕੂਟ ਲਾਏ ਉਹ ਬਾਹਰੋਂ ਆਈ ਅਤੇ ਉਹਨੂੰ ਬੈਠ ਕੇ ਅਤੇ ਸ਼ਗਨ ਪਾ ਦਿੱਤਾ ਬੈਠ ਕੇ। ਉਹ ਮਾਈ ਕਿਤੇ ਸਬੱਬੀ ਬਾਹਰ ਗਈ, ਉਹ ਤੋਂ ਬਾਹਰੋਂ ਆਈ ਅਤੇ ਉਹਦੇ ਮੁੰਡੇ ਕਹਿਣ ਲੱਗੇ, ਲੈ ਹੁਣ ਆ ਗਈ ਹੈ। ਉਹ ਤਾਂ ਪੈ ਵੀ ਗਿਆ, ਉਹ ਕਹਿੰਦੀ ਮੈਂ ਤਾਂ ਪਿਆ ਵੀ ਤੜਾ ਦਿੰਦੀ ਨਹੀਂ ਹੈ। ਉਹ ਕਹਿੰਦੇ ਅੱਛਾ, ਕਹਿੰਦਾ ਹੋਇਆ ਕਿ ਜੇ ਪੈ ਗਿਆ ਤੇ ਤੂੰ ਮੈਨੂੰ ਇੱਕ ਰੁਪਈਆ ਦੇ। ਉਹ ਰੁਪਈਆ ਲੈ ਗਈ ਹੱਥ 'ਚ ਦੋਹਾਂ ਉਂਗਲਾਂ 'ਚ ਫੜ ਕੇ, ਜਾ ਕੇ ਜਿੱਥੇ ਉਹ ਸ਼ਗਨ ਪਾ ਕੇ ਆਲੇ ਦੁਆਲੇ ਬੈਠੀ ਸੀ ਮੁੰਡੇ ਦੇ, ਉਹਦੇ ਸਿਰ 'ਤੇ ਉੱਤੋਂ ਦੀ ਫੇਰ ਕੇ ਕਹਿੰਦੀ, ਲੈ ਪੁੱਤ ਕਿਉਂ ਕਰ ਪੈਦਾ, ਜਿੱਦਾਂ ਤੇਰੇ ਸ਼ਗਨ ਪੈ ਗਿਆ ਨਾ ਤੇਰੀ ਮਿਰਗੀ ਵੀ ਹਟ ਜਾਣੀ। ਉਹ ਆਲੇ ਦੁਆਲੇ ਕਹਿੰਦੇ ਯਾਰ ਉਹ ਚੰਗਾ ਮਿਰਗੀ ਵਾਲਾ ਮੁੰਡਾ ਸੇੜ ਲਿਆ ਉੱਠ ਕੇ ਚਲੇ ਗਏ। ਤੂੰ ਇਹ ਤਵਾਰੀ ਲਾਉਣੀ
ਕੰਨੀ ਸੂਤਕ ਕੰਨ ਪਏ ਲਾਏ ਤਵਾਰੀ ਖਾਹੇ ਕੰਨੀ ਸੂਤਕ ਕੰਨ ਪਏ ਲਾਏ ਤਵਾਰੀ ਖਾਹੇ।
ਇਹ ਨਾਨਕ ਹੰਸਾ ਆਦਮੀ ਇਹੋ ਜਿਹਾ ਹਿੰਸਕ ਆਦਮੀ ਨੂੰ ਜਿਹੜਾ ਇੱਦਾਂ ਲੋਕਾਂ ਦੇ ਕਾਜ ਵਿਗਾੜਦਾ ਹੈ। ਹਾਂ ਮੇਰੇ ਨਾਲ ਦਾ ਹੀ ਅਮੈਰੀਕਾ 'ਚ ਇੰਜੀਨੀਅਰ ਸੀ ਮੁੰਡਾ, ਉਹਦੀ ਵਾਈਫ ਨਹੀਂ ਸੀ ਹਾਲੇ ਆਈ ਅਮਰੀਕਾ 'ਚ, ਅਤੇ ਉਹਨੇ ਪਿੱਛੋਂ ਭੇਜੀ ਸਾਰਾ ਕੁਛ ਸਪੋਂਸਰਸ਼ਿਪ ਸਾਰਾ। ਉਹ ਜਿੱਥੇ ਗਈ ਨਾ ਉਹਦੇ ਨਾਲ ਦੇ ਹੀ ਸ਼ਰੀਕੇ ਵਾਲੇ ਕਹਿਣ ਲੱਗੇ ਜੀ ਇਹ ਕੁੜੀ ਤਾਂ ਕਿੱਥੇ ਵਿਆਹੀ ਹੈ ਸਾਨੂੰ, ਕਿਉਂਕਿ ਪਤਾ ਕਰਨ ਜਾਂਦੇ ਹੈ। ਉਹਨੂੰ ਵੀਜ਼ਾ ਮਿਲਣਾ ਸੀ, ਉਹ ਵਿਚਾਰਾ 2 ਸਾਲ ਰੜਕਦਾ ਰਿਹਾ। ਉਹ ਨਾਲ ਦਿਆਂ ਨੇ ਕਿਤੇ ਜਿਹੜਾ ਕੋਈ ਵੀਜ਼ਾ ਉਹ ਪੁੱਛਣ ਆਉਣ ਜੀ ਹਾਂ ਵਿਆਹ ਹੋਇਆ ਇਹਨਾਂ ਦਾ, ਕਹਿੰਦੇ ਜੀ ਕਿੱਥੇ, ਉਹ ਤੇ ਉੱਦਾਂ ਹੀ ਐਵੇਂ ਭੇਜ ਦਿੱਤੀ ਹੈ ਉਹ ਬਾਹਰੋਂ ਬਾਹਰ ਹੀ। ਉਹਨੂੰ ਬਾਅਦ ਚ ਪਤਾ ਲੱਗਾ, ਫਿਰ ਮੈਂ ਉਹਨੂੰ ਸਮਝਾਇਆ ਭਾਈ ਵਾਰ ਪਰ ਉੜ ਕੇ ਲਿਖਿਆ
ਕੰਨੀ ਸੂਤਕ ਕੰਨ ਪਏ ਲਾਏ ਤਵਾਰੀ ਖਾਏ ਨਾਨਕ ਹੰਸਾ ਆਦਮੀ ਬੱਧੇ ਜੰਪੁਰੇ ਜਾਏ। ਮਹਲਾ ਪਹਿਲਾ
ਸਭ ਤੋਂ ਵੱਡਾ ਸੂਤਕ ਪਰਮ ਹੈ। ਹੁਣ ਦੇਖ ਲਓ ਮਨਮੁਖ ਕਾਇਆ ਭਰਮ ਪਤਾਰ, ਕੰਚਨ ਕਾਇਆ ਸ਼ਬਦ ਪਤਾਰ। ਜਿਹੜਾ ਮਨਮੁਖ ਦੀ ਕਾਇਆ ਹੋਊਗੀ ਨਾ ਉਹ ਆਲੇ ਦੁਆਲੇ ਬੜਾ ਭਰਮ ਲੱਦਿਆ ਹੋਊਗਾ। 5 ਦੀ ਜਗ੍ਹਾ ਕਈ 6-6 ਕਕਾਰ ਪਾਈ ਜਾਂਦੇ ਅੱਜ ਕੱਲ੍ਹ ਆਲੇ ਦੁਆਲੇ ਮਾਰ। ਅਸੀਂ ਆਪ ਪਾਉਂਦੇ ਰਹੇ ਬਥੇਰੇ, ਤੋ ਇੰਨਾ ਆਲੇ ਦੁਆਲੇ ਭਰਮ ਲੱਦਾ ਹੋਊ। ਉਹ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰਟੀਏ, ਦਿਲ ਖੋਟੇ ਆਕੀ ਫਿਰਨ ਬੰਨ ਭਾਰ ਉਚਾਇਨ ਛੱਟੀਏ। ਬੜਾ ਖੋਤੇ ਦੀ ਛੱਟ ਵਾਂਗੂ ਬਾਹਰਲਾ ਭਾਰ ਉਤਾਰਿਆ ਹੋਊਗਾ। ਉਹ ਹੈ ਮਨਮੁਖ ਕਾਇਆ ਭਰਮ ਪਤਾਰ, ਉਹਨਾਂ ਦਾ ਭਰਮ ਖਸਮ ਹੁੰਦਾ, ਨਾਮ ਨਹੀਂ ਹੁੰਦਾ। ਕੰਚਨ ਕਾਇਆ ਸ਼ਬਦ ਪਤਾ ਹੈ। ਇਸ ਕਰਕੇ ਜਿਹੜਾ ਸਭ ਤੋਂ ਵੱਡਾ ਸੂਤਕ ਹੈ ਉਹ ਹੈ ਸੂਤਕ। ਕਿਉਂ? ਕਿਉਂਕਿ ਉਹ ਨਾਮ ਨਹੀਂ ਜਪਦੇ, ਬਾਹਰਲੀ ਰਹਿਤ ਚ ਹੀ ਰਹਿੰਦੇ, ਉਹ ਜ਼ਰੂਰ ਜੰਮਣ ਮਰਨਗੇ।
ਸਭੋ ਸੂਤਕ ਭਰਮ ਹੈ,
ਦੂਜੇ ਨਾਮ ਨੂੰ ਛੱਡ ਕੇ ਉਹ ਸਾਰੀ ਉਮਰ ਕਕਾਰ ਹੀ ਸਾਂਭਦੇ ਰਹਿੰਦੇ।
ਦੂਜੇ ਲੱਗੇ ਜਾਏ, ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ, ਜੰਮਣ ਪਾਣੀ ਦਿੱਤੋ ਨਾ ਰਿਜਕ ਸੰਭਾਏ, ਦਿੱਤੋ ਨਾ ਰਿਜਕ ਸੰਭਾਏ। ਨਾਨਕ ਜਿੰਨੀ ਗੁਰਮੁਖ ਬੁੱਝਿਆ, ਨਾਨਕ ਜਿੰਨੀ ਗੁਰਮੁਖ ਬੁੱਝਿਆ, ਇਹ ਨਾਨਕ ਜਿੰਨੀ ਗੁਰਮੁਖ ਬੁੱਝਿਆ, ਨਾਨਕ ਜਿੰਨੀ ਗੁਰਮੁਖ ਬੁੱਝਿਆ, ਇਹ ਤਿੰਨਾ ਸੂਤਕ ਨਾਹੀਂ, ਇਹ ਤਿੰਨਾ
ਪੌੜੀ ਲਾਈ ਅੱਗੇ।
ਸਤੇ ਗੁਰੂ ਵੱਡਾ ਕਰ ਸਲਾਈ ਹੈ, ਸਤੇ ਗੁਰੂ ਸਤੇ ਗੁਰੂ ਵੱਡਾ ਕਰ ਸਲਾਈ ਹੈ, ਸਤੇ ਗੁਰੂ ਵੱਡਾ ਕਰ ਸਲਾਈ ਹੈ, ਜਿਸ ਵਿੱਚ ਵੱਡੀਆਂ
ਵੱਡੀਆਂ,
ਜਿਸ ਵਿੱਚ ਵੱਡੀਆਂ
ਵੱਡੀਆਂ,
ਸਹ ਮੇਲੇ ਤਾਂ ਨਦਰੀ ਆਇਆ, ਜਾ ਤੇ ਸੁਪਾਣਾ ਤਾਂ ਮੰਨੇ ਬਸਾਇਆ, ਸਹ ਮੇਲੇ ਤਾਂ ਨਦਰੀ ਆ
ਪਾਣਾ ਤਾਂ ਮਨੇ ਵਸਾਇਆ
ਕਰ ਹੁਕਮ ਮਸਤਕ ਹੱਥ ਧਾਰ ਕਰ ਮਸਤਕ ਹੱਥ ਧਾਰੇ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਆ ਸਾਰੇ ਸਲੋਕ ਇਹੋ ਜਿਹੀਆਂ ਬੁਰਾਈਆਂ ਦੱਸ ਰਹੇ ਨੇ ਕਿਹੜੇ
ਇਹ ਜੇਕਰ ਸੂਤਕ ਮੰਨੀਏ ਇਹ ਸਭ ਤੇ ਸੂਤਕ ਹੋਏ ਇਹ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜਿਉ ਹੈ ਜੇ ਤਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਸੋਏ ਨਾਨਕ ਸੂਤਕ ਏਵ ਨ ਉਤਰ ਇਹ ਗਿਆਨ ਉਤਾਰ
ਆਓ ਗਿਆਨ ਲਈਏ ਵੀ ਫਿਰ ਕਿਹੜੀ ਜਗ੍ਹਾ ਪਵਿੱਤਰ ਹੋਈ ਕੀ ਕਰੀਏ ਅਸੀਂ ਫਿਰ ਸਾਰੇ ਬੰਨੇ ਸੂਤਕ ਹੀ ਸੂਤਕ ਹੈ ਕਹੋਰੇ ਪੰਡੀਆ ਫਿਰ ਕਿਹੜਾ ਬੰਦਾ ਪਵਿੱਤਰ ਹੋਇਆ ਕਹੋ ਇਹ ਬਾਹਮਣਾ ਦੱਸ ਮੈਨੂੰ ਕਹੋਰੇ ਪੰਡੀਆ ਕੌਣ ਪਵੀਤਾ
ਕਹੋਰੇ ਪੰਡੀਆ ਕੌਣ ਪਵੀਤਾ ਕਹੋਰੇ ਪੰਡੀਆ
ਦੇਗ ਲਿਆਉਣਗੇ ਜੇ ਕਿਸੇ ਨਾਲ ਅੰਮ੍ਰਿਤ ਨਾ ਛਕੇ ਆਊ ਅੰਮ੍ਰਿਤ ਧਾਰੀ ਦੇਗ ਲਿਆਉਣਗੇ ਅੱਗੇ ਛੱਟੇ ਦਿੰਦੇ ਆਉਣਗੇ ਐਨ ਰੱਖ ਕੇ ਪਹਿਰੇ ਤੇ ਬਹਿ ਜਾਣਗੇ ਭਾਈ ਕਿ ਦੂਸਰਾ ਇਹਨੂੰ ਹੱਥ ਨਾ ਲਾ ਦੇ ਪਵਿੱਤਰ ਨਾ ਕਰ ਦੇ ਤੇ ਇੱਥੇ ਪੰਡੀਏ ਦੀ ਜਗ੍ਹਾ ਜਰਾ ਉਹ ਅੰਮ੍ਰਿਤ ਧਾਰੀਏ ਲਾ ਦੇਣਾ ਆ ਜਿਹੜੀਆਂ ਦੇਗ ਚੱਕ ਕੇ ਲਿਆਉਂਦੇ ਰਹੇ ਕਹੋਰੇ ਪੰਡੀ ਧਰਮਾਂ ਦੇ ਟੋਇਆਂ ਚੋਂ ਸਾਨੂੰ ਸ਼ਬਦਾਂ ਨੇ ਕੱਢੇ ਅਸੀਂ ਮੁੜ ਕੇ ਉਹੀ ਬਾਹਮਣ ਬਣੀ ਜਾਂਦੇ ਜਥਿਆਂ ਦੇ ਜਥੇ ਬਾਹਮਣ ਬਣੀ ਜਾਂਦੇ ਕਾਹੋਰੇ
ਜਪੋ ਮੇਰੇ ਮੀਤਾ ਐਸਾ ਗਿਆਨ ਜਪੋ ਮੇਰੇ ਮੀਤਾ
ਇਹ ਨਹੀਂ ਵੀ ਗਿਆਨ ਨੂੰ ਜਪੀ ਜਾਣਾ ਇਹ ਸਾਰੇ ਸ਼ਬਦ ਪਹਿਲੀ ਹੈ ਇਹ ਕਬੀਰ ਜੀ ਉਹਦਾ ਸ਼ਬਦ ਹੈ ਜਿਸ ਤਰ੍ਹਾਂ ਬਾਬੇ ਨਾਨਕ ਦਾ ਸ਼ਬਦ ਹੈ ਐਸਾ ਗਿਆਨ
ਜਪੋ ਮਨ ਮੇਰੇ ਐਸਾ ਗਿਆਨ ਜਪੋ ਮਨ ਮੇਰੇ
ਮਹੱਲਾ ਪਹਿਲਾ
ਐਸਾ ਗਿਆਨ
ਉਹ ਕੀ ਹੈ
ਹੋ ਚਾਕਰ ਸੱਚ
ਐਸੇ ਦੀ ਜਗ੍ਹਾ ਜੇ ਕੈਸਾ ਲਾ ਦੋ ਨਾ ਸਾਰਾ ਮਤਲਬ ਖਾਲੀ ਜਾ ਇਹ ਸਾਰੀਆਂ ਸ਼ਬਦ ਬੁਝਾਰਤ ਹੈ ਬਾਬੇ ਨਾਨਕ ਨਾ ਤੋਰਿਆ ਔਰ ਇੱਥੋਂ ਜ਼ਾਰ ਹੁੰਦਾ ਕਬੀਰ ਜੀ ਵੀ ਬਾਬੇ ਨਾਨਕ ਦੇ ਸਿੱਖ ਸੀ ਉਹੀ ਸ਼ਬਦ ਲਾ ਰਹੇ ਰਹੋ ਉਹੀ ਚੀਜ਼ ਵਾਰਿਸ਼ ਕਹਿ ਦੇ ਕੈਸਾ ਗਿਆਨ ਗਿਆਨ ਕੀ ਹੈ? ਜਪੋ ਮਨ ਮੇਰੇ, ਹੋਰ ਗਿਆਨ ਕੀ ਹੈ? ਗਿਆਨ ਹੈ ਹੀ ਜਪਣਾ। ਜਪਣ ਤੋਂ ਬਗੈਰ ਹੋਰ ਕੋਈ ਗਿਆਨ ਨਹੀਂ ਆ ਸਕਦਾ ਸਿੱਖ ਨੂੰ। ਜਪਣਾ ਪਹਿਲਾ ਹੈ, ਇਸ ਕਰਕੇ ਜਪਣ ਦੇ ਵਿੱਚ ਹੀ ਸਾਰਾ ਗਿਆਨ ਆਏਗਾ।
ਐਸਾ ਗਿਆਨ ਜਪੋ
ਤੇ ਕਬੀਰ ਜੀ ਉਹ ਰਹਾਓ ਦੀ ਤੁਕ ਦੇ ਰਹੇ ਇੱਥੇ ਗੌੜੀ ਕਬੀਰ ਜੀ ਉਹ
ਐਸਾ ਗਿਆਨ ਜਪੋ ਮੇਰੇ ਮੀਤਾ
ਕਹੋ ਰੇ ਪੰਡਿਆ
ਕੌਣ ਪਵੀਤਾ
ਸੰਗਤ ਚ ਬੈਠੇ ਆਮ ਸਿੱਖ ਨੂੰ ਪ੍ਰਸ਼ਾਦ ਹੀ ਨਹੀਂ ਦਿੰਦੇ। ਪੰਜ ਪਿਆਰਿਆਂ ਦੇ ਜਿਹੜਾ ਪ੍ਰਸ਼ਾਦ ਵਰਤਾਉਂਦੇ ਆ ਉਹ ਐਨ ਗਾਤਰੇ ਵਾਲੇ ਨੂੰ ਚੁਣ ਕੇ ਕੱਢ ਲੈਂਦੇ। ਜਿਹੜਾ ਕੋਈ ਗਾਤਰੇ ਵਾਲਾ ਬੈਠਾ ਹੋਵੇ ਉਹਨੂੰ ਪੰਜਾਂ ਦਾ ਪ੍ਰਸ਼ਾਦ ਦਿੰਦੇ। ਕਹਿੰਦੇ ਕਿਉਂ ਜੀ, ਬਾਕੀ ਤੇ ਅਪਵਿੱਤਰ ਹੈ।
ਕਹੋ ਰੇ ਪੰਡਿਆ
ਅਸੀਂ ਸਾਰੇ ਸਿੱਖੀ ਜਿੰਨੀ ਜਿਹੜੀ ਗਾਤਰੇ ਨਹੀਂ ਪਾਉਂਦੇ ਉਹ ਸਾਰੇ ਉਹ ਕਹਿੰਦੇ ਸਭ ਸ਼ਡਿਊਲਡ ਕਾਸਟ ਨੇ, ਇਹਦੇ ਸ਼ੂਦਰ ਲੋਕ ਨੇ, ਇਹਨਾਂ ਦੇ ਤੇ ਦਰਸ਼ਨ ਕਰਨੇ ਪਾਪ ਹੈ।
ਕਹੋ ਰੇ ਪੰਡਿਆ
ਇਤ ਸੰਜਮੇ
ਰੱਬ ਕਿਨੇ ਨ ਪਾਇਆ ਇਤ ਸੰਜਮੇ।
ਮਹੱਲਾ ਪੰਜਵਾਂ, ਐਸ ਰਹਿਤ ਨਾਮਿਆਂ ਨਾ ਕਦੀ ਕਿਸੇ ਨੇ ਰੱਬ ਨਹੀਂ ਪਾਇਆ।
ਕਿਉਂ?
ਭਗਉਤੀ
ਮੁੰਦਰਾ ਮਨ ਮੋਹਿਆ ਮਾਇਆ।
ਉਤੋਂ ਮੁੰਦਰਾਂ ਪਾ ਲਈਆਂ, ਉੱਤੇ ਤੂੰ ਸਿੱਖੀ ਦੇ ਜਾਂ ਮਜ਼ਬੀ ਰਿਲੀਜਨ ਦੇ ਚਿੰਨ੍ਹ ਬਣਾ ਲਏ ਉਤਲੇ ਆਲੇ ਦੁਆਲੇ ਸਾਰੇ,
ਤੇ ਮਨ ਮੋਇਆ ਮਾਇਆ ਮਨ ਮੋਇਆ ਮਾਇਆ।
ਏਦਾਂ ਬਾਹਮਣ ਪਾਉਂਦੇ ਸੀ ਬਾਹਰਲੇ ਤਿਲਕ ਕੱਢਣੇ, ਹੋਰ ਜਨੇਊ ਸਭ ਕੁਝ, ਜਨੇਊ ਪਾਉਣਾ ਉਹਨੂੰ ਕਹਿੰਦੇ।
ਭਗਉਤੀ ਮੁੰਦਰਾ ਮਨ ਮੋਇਆ ਪ੍ਰਭ ਕਿਨੇ ਨ ਪਾਇਆ।
ਕਿਸੇ ਨਾ ਨੀ ਐਸੇ ਦਾ ਰੱਬ ਪਾਇਆ। ਮਹੱਲਾ ਪੰਜਵਾਂ ਉਹਦਾ ਸ਼ਬਦ ਹੈ, ਉਹ ਨੌ ਗੁਰੂਆਂ ਤੱਕ ਕਿਸੇ ਨਾ ਗਾਤਰੇ ਨਹੀਂ ਸੀ ਪਾਏ ਸਾਰੇ, ਉਹ ਰੱਬ ਨੂੰ ਨੀ ਪਾ ਗਏ। ਇਹ ਤੇ ਦਸਮ ਪਾਤਸ਼ਾਹ ਨੇ ਨੀ ਇਹ ਚੀਜ਼ਾਂ ਤੋਰੀਆਂ, ਇਹ ਬਾਅਦ ਚ ਇਹਨਾਂ ਨੇ ਆਪੇ ਹੀ ਤੋਰੀ ਜਾਂਦੀਆਂ, ਆਪੇ ਹੀ ਸਭ ਕੁਛ ਬਣਾਈ ਜਾਂਦੇ। ਮਹਾਰਾਜ ਦੇ ਸ਼ਬਦ ਹੈ,
ਇਤ ਸੰਜਮੇ ਪ੍ਰਭ ਕਿਨੇ ਨ ਪਾਇਆ ਇਤ ਸੰਜਮੇ ਭਗਉਤੀ ਮੁੰਦਰਾ।
ਉਹ ਇੱਕੋ ਹੀ ਮੰਦਰ ਹੈ ਸਾਡੀ,
ਸਾਬਤ ਸੂਰ ਤੇ ਦਸਤਾਰ ਸਿਰਾ ਸਾਬਤ ਸੂਰ ਤੇ ਦਸਤਾਰ ਸਿਰਾ ਸਾਬਤ ਸੂਰ ਤੇ
ਮਨ ਮੁੰਡਿਆ ਮੂੰਡ ਮੰਡਾਈ ਅਜਾਏ। ਹਿੰਦੂ ਮੁੰਡਨ ਕਰਦੇ ਸੀ, ਵਾਲ ਕੱਢ ਸਿੱਟਦੇ ਸੀ ਬੱਚੇ ਦੇ, ਅਤੇ ਮੁਸਲਮਾਨ ਸੁੰਨਤ ਕਰ ਦਿੰਦੇ ਸੀ, ਇੰਦਰੀ ਕੱਢ ਸਿੱਟਦੇ ਸੀ ਸੁੰਨਤ। ਸਿੱਖ ਜੋ ਹੈ, ਜਿਹੜਾ ਗੁਰੂ ਨਾਨਕ ਦਾ ਸਿੱਖ ਹੈ, ਉਹ ਨਾ ਮੁੰਡਨ ਕਰਾਏ ਅਤੇ ਨਾ ਇੰਦਰੀ ਕਟਾਏ, ਸੁੰਨਤ ਕਰਾਏ। ਬਾਕੀ ਸਾਬਤ ਸੂਰ ਤੇ
ਦਸਤਾਰ ਸਿਰਾ
ਦਸ
ਦਸਤਾਰ ਸਿਰਾ।
ਦਸਤਾਰ ਸਿਰਾ ਲਫ਼ਜ਼ ਹੈ, ਦਸਤਾਰ ਸਿਰਾ ਜਿਹੜਾ ਹੈ ਇਹ ਮੁਸਲਮਾਨਾਂ ਦੇ ਦਰਬਾਰ ਚ ਇੱਕ ਰੈਂਕ ਹੁੰਦਾ ਸੀ। ਇਹ ਨੀ ਵੀ ਜਿੰਨੇ ਦਸਤਾਰ ਬੱਧੀ ਹੋਏ ਉਹ ਇਹ ਤੇ ਸਿਰ ਢੱਕਦੇ ਸੀ ਬਾਹਮਣ।
ਪਰ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧੰ ਮੁਖ ਝੂਠ ਭਪੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਆਏ ਸੰਜਮ ਗਲ ਮਾਲਾ ਤਿਲਕ ਲਲਾਟੰ ਦੋਏ ਧੋਤੀ। ਤੁਸੀਂ ਦੋ ਕਸ਼ਹਿਰੇ ਰੱਖਦੇ ਹੋ, ਦੋਏ ਧੋਤੀ ਬਸਤਰ ਕਪਾਟੰਗ। ਤੁਸੀਂ ਜੇ ਲੰਗਰ ਚ ਕੋਈ ਬੀਬੀ ਨੰਗੇ ਸਿਰ ਚਲੇ ਜਾ ਜਾਂ ਲੰਗਾ ਵਰਤਾਉਣ ਵਾਲਾ ਆ ਜਾਂਦੇ ਉਹਨੂੰ ਉਹੀ ਕੁੱਟ ਕੁੱਟ ਬਾਹਰ ਕੱਢ ਛੱਡਦੇ। ਓਏ ਬਾਬਾ ਨਾਨਕ ਤੇ ਵਾਰ ਚ ਰੋਜ਼ ਕਹਿ ਰਿਹਾ ਵੀ ਬਸਤਰ ਕਪਾਟੰਗ ਕਪਾਟ ਸਿਰ ਦੇ ਉੱਤੇ ਬਸਤਰ ਬਾਹਮਣ ਰੱਖਦੇ ਸੀ। ਬਾਹਮਣ ਹਾਲੀ ਵੀ ਇੱਕ ਧੋਤੀ ਸਿਰ ਦੇ ਉੱਤੋਂ ਦੀ ਕਰ ਲੈਂਦੇ ਉਹ ਪਾਠ ਕਰਨ। ਬਾਬੇ ਨਾਨਕ ਦੀ ਤੋਕ ਹੈ ਤੁਹਾਡੇ ਕੋਲ ਰੋਜ਼ ਵਾਰ ਦੇ ਵਿੱਚ ਬਸਤਰ ਕਪਾਟੰਗ। ਸਿੱਖ ਦਾ ਫਰਜ਼ ਹੈ ਸਾਬਤ ਸੂਰਤ ਰਹਿਣਾ, ਕੇਸ ਸਾਬਤ ਹੋਣ, ਦਾੜਾ ਸਾਬਤ ਹੋਏ, ਸਰੀਰ ਸਾਬਤ ਹੋਏ, ਸਿਰ ਢੱਕਣਾ ਕੋਈ ਇਹ ਨਹੀਂ ਹੈ ਵੀ ਤੁਸੀਂ ਬ੍ਰਹਮ ਗਿਆਨ ਤੋਂ ਉਲਟ ਕੰਮ ਕਰਦੇ ਹੋ, ਤੁਸੀਂ ਪੋਥੀ ਨਹੀਂ ਪੜ੍ਹ ਸਕਦੇ। ਇਹ ਬਾਹਮਣ ਨਹੀਂ ਸੀ ਪੜ੍ਹਦੇ ਬਸਤਰ ਕਪਾਟੰਗ। ਕਪਾਟ ਕਹਿੰਦੇ ਉਤਲੇ ਹਿੱਸੇ ਨੂੰ, ਉਹ ਸਦਾ ਹੀ ਉਤਲਾ ਹਿੱਸਾ ਢੱਕ ਕੇ ਰੱਖਦੇ ਸੀ ਬਾਹਮਣ। ਹਾਲੀ ਵੀ ਜਾ ਕੇ ਦੇਖ ਲਓ ਪੋਥੀ ਪੜ੍ਹਦੇ, ਜਿਸ ਵੇਲੇ ਸਿੱਖਾਂ ਨਾਲ ਉਹਨਾਂ ਦੀ ਨਕਲ ਕਰ ਲਈ ਜੀ ਬਸਤਰ ਕਪਾਟ। ਉਹ ਨਹੀਂ ਸਾਡੇ ਲਈ ਇੰਨਾ ਹੀ ਹੈ ਸਾਬਤ ਸੂਰ ਦਸਤਾਰ ਸਰਾ ਰੈਂਕ ਹੁੰਦਾ ਸੀ। ਉਹ ਅਮਰੀਕਾ 'ਚ ਕਹਿਣ ਲੱਗੇ ਜੀ ਆਹ ਸਾਰੇ ਸਿੱਖ ਜਿਹੜੇ ਦਸਤਾਰ ਸਜਾ ਕੇ ਆਉਂਦੇ ਤੇ ਫਿਰ ਸਾਬਤ ਸੂਰ ਸਾਰੇ। ਉਹ ਮੈਂ ਕਿਹਾ ਨਹੀਂ, ਇਹਨਾਂ ਨੇ ਵਿੱਚੋਂ ਕੇਸ ਮੁੰਨੇ ਹੁੰਦੇ, ਪਿੱਛੇ ਥੋੜ੍ਹੇ ਜਿਹੇ ਰੱਖੇ ਹੁੰਦੇ ਦਿਸਣ ਨੂੰ ਅਤੇ ਉੱਤੋਂ ਪੱਗ ਬੰਨ੍ਹ ਕੇ ਆ ਜਾਂਦੇ। ਇਹਨਾਂ ਦੇ ਖੋਲ੍ਹ ਕੇ ਦੇਖੋ ਸਾਰੇ, ਤੁਸੀਂ ਕਿਸੇ ਦਾ ਜੂੜਾ ਨਹੀਂ ਹੈ। ਦਾੜੀਆਂ ਵੀ ਟ੍ਰਿਮ ਕੀਤੀਆਂ ਔਰ ਬਾਕੀ ਜਿਹੜੀ ਪਗੜੀ ਬੰਨਦੇ ਆ ਪਿੱਛੇ ਥੋੜ੍ਹੇ ਜਿਹੇ ਵਾਲ ਰੱਖੇ ਹੁੰਦੇ ਜਿਹੜੇ ਪਿੱਛੋਂ ਦਿਸਣ, ਅਤੇ ਬਾਕੀ ਸਾਰਾ ਰੜਾ ਮੈਦਾਨ ਕੀਤਾ ਹੁੰਦਾ ਅੰਦਰ। ਉਹ ਸਾਡੇ ਪਿੰਡੀ ਥਾਈ ਨਾ ਉਹ ਜੱਟ ਜ਼ਿਮੀਦਾਰ ਨਾ ਇੱਥੇ ਨਾ ਵਿੱਚ ਖਤਾਨ ਕਟਾ ਲੈਣਗੇ, ਜੂੜੇ ਵਾਲ ਕਟਾ ਕੇ ਨਾ ਖਤਾਨ ਜਾਂ ਰੈਕਟੈਂਗਲਰ ਸ਼ੇਪ ਦਾ ਉਹਦੇ ਫਿਰ ਮੱਖਣ ਰੱਖ ਦੇਣਗੇ ਜੀ ਠੰਡਾ ਰਹੇ। ਇਹਦਾ ਮਤਲਬ ਸਭ ਉਹ ਦਸਤਾਰ ਉੱਤੋਂ ਦਸਤਾਰ ਬੰਨ ਲਓ। ਉਹ ਦਸਤਾਰ ਬੰਨੋ ਨਾ ਬੰਨੋ ਪਰ ਸਾਬਤ ਉਹ ਮੁਸਲਮਾਨ ਫਕੀਰ ਮੀਆਂ ਜਿੰਨੇ ਵੀ ਮੁਸਲਮਾਨ ਫਕੀਰ ਸਿੱਖ ਹੋਏ ਨੇ ਕਬੀਰ ਜੀ ਉਹਦੇ ਬਾਲ ਸਭ ਦੇ ਬਾਲ ਸਾਰੇ ਆ ਨਾਮਦੇਵ ਦੇ ਬਾਲ ਸਾਰੇ ਉਹਨਾਂ ਨੇ ਪੱਗਾਂ ਬੱਧੀਆਂ ਸੀ। ਕੀ ਸੀ ਉਹਨਾਂ ਦੇ ਸਾਬਤ ਸੂਰਤ ਸੀ। ਮੁਸਲਮਾਨ ਜਿੰਨੇ ਵੀ ਫਕੀਰ ਹੋਏ ਸੂਫੀ ਫਕੀਰ ਉਹ ਸਾਰੇ ਸਾਬਤ ਸੂਰਤ ਰਹਿੰਦੇ ਸੀ। ਉਹ